ਪੰਜਾਬ ਵਿਚ ਘਿਨੌਣੇ ਅਪਰਾਧ ਕਰ ਰਿਹਾ ਪਾਕਿਸਤਾਨ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਚੋਣ ਕਮਿਸ਼ਨ ਨੇ ਅੱਜ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਤੋਂ ਬਦਲ ਕੇ 2 ਜੂਨ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਦਸਿਆ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਦੋਵਾਂ ਵਿਧਾਨ ਸਭਾਵਾਂ ਦੀ ਮਿਆਦ 2 ਜੂਨ ਤੱਕ ਹੈ, ਜਿਸ ਦਾ ਮਤਲਬ ਇਹ ਹੈ ਕਿ ਚੋਣਾਂ ਉਸ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਮੁਕੰਮਲ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਚੋਣਾਂ ਸਦਨ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਕਰਵਾਉਣੀਆਂ ਹਨ। ਉਨ੍ਹਾਂ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੋਵੇਂ ਵਿਧਾਨ ਸਭਾਵਾਂ ਦੇ ਸਦਨ ਦੀ ਮਿਆਦ 2 ਜੂਨ ਨੂੰ ਖਤਮ ਹੋਣ ਵਾਲੀ ਹੈ। ਵੋਟਾਂ ਦੀ ਗਿਣਤੀ ਕਰਨ ਦੀ ਤਰੀਕ 4 ਜੂਨ ਤੋਂ ਬਦਲ ਕੇ 2 ਜੂਨ ਅਤੇ ਚੋਣਾਂ ਦਾ ਅਮਲ ਮੁਕੰਮਲ ਕਰਨ ਦੀ ਮਿਤੀ 6 ਜੂਨ ਤੋਂ ਬਦਲ ਕੇ 2 ਜੂਨ ਕਰ ਦਿੱਤੀ ਗਈ ਹੈ। ਦੋਵਾਂ ਸੂਬਿਆਂ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਵਿਚ ਕੋਈ ਵੀ ਬਦਲਾਅ ਨਹੀਂ ਹੈ। ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿਚ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਲੋਕ ਸਭਾ ਦੀ ਮਿਆਦ 16 ਜੂਨ ਤੱਕ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਸ੍ਰੀ ਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ਚ ਸ਼ਿਕਾਰ ਕਰਨ ਦੇ ਦੋਸ਼ ਹੇਠ 21 ਹੋਰ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜਿਹੀ ਘਟਨਾ ਇਸ ਮਹੀਨੇ ਦੌਰਾਨ ਪਹਿਲਾਂ ਵੀ ਵਾਪਰੀ ਸੀ। ਇਹ ਮਛੇਰੇ ਬੀਤੇ ਦਿਨ ਜਾਫਨਾ ਖੇਤਰ ਨੇੜਿਓਂ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਕਨਕੇਸ਼ ਅੰਤਰਾਈ ਬੰਦਰਗਾਹ ਲਿਜਾਇਆ ਗਿਆ ਹੈ। ਉਨ੍ਹਾਂ ਦੀਆਂ 2 ਬੇੜੀਆਂ ਵੀ ਜਲ ਸੈਨਾ ਨੇ ਜ਼ਬਤ ਕਰ ਲਈਆਂ ਹਨ। ਬੀਤੇ ਸ਼ੁੱਕਰਵਾਰ ਨੂੰ ਸ੍ਰੀ ਲੰਕਾ ਦੀ ਜਲ ਸੈਨਾ ਨੇ ਕਰਾਈਨਗਰ ਤੱਟ ਦੇ ਨੇੜਿਓਂ ਘੱਟੋ ਘੱਟ 15 ਭਾਰਤੀ ਮਛੇਰਿਆਂ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਸੀ। ਸ੍ਰੀ ਲੰਕਾ ਵੱਲੋਂ ਇਸ ਸਾਲ ਵਿਚ ਹੁਣ ਤੱਕ 146 ਦੇ ਕਰੀਬ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਛੇਰਿਆਂ ਦਾ ਮਸਲਾ ਭਾਰਤ ਤੇ ਸ੍ਰੀ ਲੰਕਾ ਵਿਚਾਲੇ ਰਿਸ਼ਤਿਆਂ ਚ ਇਕ ਵਿਵਾਦਿਤ ਮੁੱਦਾ ਹੈ। ਇਥੋਂ ਤੱਕ ਕਿ ਸ੍ਰੀ ਲੰਕਾ ਦੀ ਜਲ ਸੈਨਾ ਦੇ ਜਵਾਨਾਂ ਨੇ ਕਈ ਵਾਰ ਭਾਰਤੀ ਮਛੇਰਿਆਂ ਤੇ ਗੋਲੀ ਵੀ ਚਲਾਈ ਅਤੇ ਆਪਣੇ ਜਲ ਖੇਤਰ ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਤੇ ਭਾਰਤੀ ਮਛੇਰਿਆਂ ਦੀਆਂ ਕਈ ਬੇੜੀਆਂ ਵੀ ਜ਼ਬਤ ਕਰ ਲਈਆਂ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਨਾਲ ਪੰਜਾਬ ਵਿਚ ਵਿਕਾਸ ਰੁਕ ਜਾਵੇਗਾ। ਜੂਨ ਵਿਚ ਚੋਣ ਨਤੀਜੇ ਆਉਣ ਤੱਕ ਸਿਰਫ ਚੋਣਾਂ ਦਾ ਹੀ ਸ਼ੋਰ ਸੁਣਾਈ ਦੇਵੇਗਾ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਅਧਿਕਾਰੀਆਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦੱਸਿਆ ਗਿਆ ਹੈ ਕਿ ਉਹ ਇਨ੍ਹਾਂ 2.5 ਮਹੀਨਿਆਂ ਵਿਚ ਕੀ ਕਰ ਸਕਦੇ ਹਨ ਤੇ ਕੀ ਨਹੀਂ ਕਰ ਸਕਦੇ। ਸਰਕਾਰ ਨੂੰ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੀ ਉਲੰਘਣਾ ਕਰਨ ਤੇ ਕਾਰਵਾਈ ਕਰਨ ਦਾ ਵੀ ਪ੍ਰਬੰਧ ਹੈ। ਇਹ ਹਦਾਇਤਾਂ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹਿਣਗੀਆਂ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਦੀ ਸੈਣੀ ਸਰਕਾਰ ਕੋਈ ਨਵਾਂ ਐਲਾਨ ਨਹੀਂ ਕਰ ਸਕੇਗੀ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਚ ਸ਼ਨੀਵਾਰ ਰਾਤ ਨੂੰ ਵਿਦੇਸ਼ੀ ਵਿਦਿਆਰਥੀਆਂ ਤੇ ਹੋਏ ਹਮਲੇ ਦੇ ਮਾਮਲੇ ਚ ਵਿਦੇਸ਼ ਮੰਤਰਾਲੇ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀ ਅਹਿਮਦਾਬਾਦ ਦੀ ਗੁਜਰਾਤ ਯੂਨੀਵਰਸਿਟੀ ਵਿਚ ਹਿੰਸਾ ਦੀ ਇਕ ਘਟਨਾ ਵਾਪਰੀ ਸੀ। ਸੂਬਾ ਸਰਕਾਰ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਨੂੰ ਹੋਈ ਝੜਪ ਚ 2 ਵਿਦੇਸ਼ੀ ਵਿਦਿਆਰਥੀ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਵਿਦਿਆਰਥੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਲੈ ਕੇ ਗੁਜਰਾਤ ਸਰਕਾਰ ਦੇ ਸੰਪਰਕ ਵਿਚ ਹੈ। ਦਰਅਸਲ ਅਹਿਮਦਾਬਾਦ ਵਿਚ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਵਿਚ ਨਮਾਜ਼ ਅਦਾ ਕਰਨ ਲਈ ਕੁਝ ਲੋਕਾਂ ਦੀ ਭੀੜ ਨੇ ਕਥਿਤ ਤੌਰ ਤੇ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ। ਇਸ ਘਟਨਾ ਚ 2 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਵਿਦਿਆਰਥੀ ਸ੍ਰੀ ਲੰਕਾ ਅਤੇ ਤਾਜਿਕਸਤਾਨ ਦੇ ਹਨ। ਪੁਲਿਸ ਕਮਿਸ਼ਨਰ GS ਮਲਿਕ ਨੇ ਕਿਹਾ ਕਿ 20 ਤੋਂ 25 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ ਅਤੇ ਘਟਨਾ ਦੀ ਜਾਂਚ ਲਈ ਸੁਰੱਖਿਆ ਕਰਮਚਾਰੀਆਂ ਦੀਆਂ 9 ਟੀਮਾਂ ਬਣਾਈਆਂ ਗਈਆਂ ਹਨ। ਮਲਿਕ ਨੇ ਕਿਹਾ ਕਿ ਜਿਨ੍ਹਾਂ ਖਿਲਾਫ਼ FIR ਦਰਜ ਕੀਤੀ ਗਈ ਹੈ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। 71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿਚ ਜਿੱਤ ਵੱਲ ਵੱਧ ਰਹੇ ਹਨ। ਇਸ ਤੋਂ ਸਾਫ਼ ਝਲਕਦਾ ਹੈ ਕਿ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਉੱਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ। ਇਹ ਉਨ੍ਹਾਂ ਦਾ 5ਵਾਂ ਕਾਰਜਕਾਲ ਹੋਵੇਗਾ। ਉਨ੍ਹਾਂ ਨੂੰ ਚੋਣਾਂ ਵਿਚ ਮਾਮੂਲੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਦੋਸ਼ ਹਨ ਕਿ ਉਨ੍ਹਾਂ ਨੇ ਵਿਰੋਧੀ ਨੇਤਾਵਾਂ ਨੂੰ ਬੇਰਹਿਮੀ ਨਾਲ ਦਬਾਇਆ ਹੈ। ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਮੁਤਾਬਕ ਪੁਤਿਨ ਨੂੰ 87% ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਫੌਜੀ ਗਠਜੋੜ ਵਿਚਕਾਰ ਸਿੱਧੇ ਟਕਰਾਅ ਦਾ ਮਤਲਬ ਹੋਵੇਗਾ ਕਿ ਧਰਤੀ
ਤੀਜੇ ਵਿਸ਼ਵ ਯੁੱਧ ਤੋਂ ਇੱਕ ਕਦਮ ਦੂਰ ਹੈ, ਪਰ ਨਾਲ ਹੀ ਕਿਹਾ ਕਿ ਲੱਗਦਾ ਹੈ ਕਿ ਕੋਈ ਵੀ ਅਜਿਹਾ ਨਹੀਂ ਜਾਵੇਗਾ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਦੱਖਣੀ ਅਫਗਾਨਿਸਤਾਨ ਵਿੱਚ ਇੱਕ ਸੜਕ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ ਤੇ 38 ਲੋਕ ਜ਼ਖਮੀ ਹੋ ਗਏ ਹਨ। ਇਰਾਨ ਦੇ ਟ੍ਰੈਫਿਕ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਹਾਦਸਾ ਦੱਖਣੀ ਕੰਧਾਰ ਤੇ ਪੱਛਮੀ ਹੈਰਾਤ ਪ੍ਰਾਂਤਾਂ ਵਿਚਾਲੇ ਮੁਖ ਚੌਰਾਹਾ ਤੇ ਹੇਲਮੰਦ ਪ੍ਰਾਂਤ ਦੇ ਗੋਰਾਸ਼ਕ ਜ਼ਿਲ੍ਹੇ ਵਿੱਚ ਵਾਪਰਿਆ। ਹੇਲਮੰਦ ਦੇ ਟ੍ਰੈਫਿਕ ਅਧਿਕਾਰੀ ਕਾਦਰ ਕੱਲਾ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਆਪਣੇ ਵਾਹਨ ਸਣੇ ਇੱਕ ਬੱਸ ਨਾਲ ਟਕਰਾ ਗਿਆ। ਇਸ ਤੋਂ ਬਾਅਦ ਬੱਸ ਦੀ ਸੜਕ ਦੇ ਉਲਟ ਪਾਸੇ ਤੋਂ ਆਉਂਦੇ ਇੱਕ ਤੇਲ ਵਾਲੇ ਟੈਂਕਰ ਨਾਲ ਟੱਕਰ ਹੋ ਗਈ। ਉਹਨਾਂ ਕਿਹਾ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਮੁਖੀ ਦੇ ਬੁਲਾਰੇ ਹਜ਼ਤੁੱਲਾ ਹਕਾਨੀ ਨੇ ਕਿਹਾ ਕਿ 38 ਜ਼ਖਮੀ ਲੋਕਾਂ ਵਿੱਚੋਂ 11 ਨੂੰ ਗੰਭੀਰ ਸੱਟਾਂ ਲੱਗਣ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਸੜਕਾਂ ਦੀ ਖਰਾਬ ਸਥਿਤੀ ਅਤੇ ਵਾਹਨ ਚਾਲਕਾਂ ਦੀ ਲਾਪਰਵਾਹੀ ਕਰਕੇ ਅਫਗਾਨਿਸਤਾਨ ਵਿੱਚ ਸੜਕ ਹਾਦਸੇ ਵਾਪਰਦੇ ਨਜ਼ਰ ਆ ਰਹੇ ਹਨ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਬਲੋਚ ਅਧਿਕਾਰਾਂ ਦੇ ਕਾਰਕੁਨ ਹਕੀਮ ਬਲੋਚ ਨੇ ਪਾਕਿਸਤਾਨ ਤੇ ਬਲੋਚਿਸਤਾਨ ਵਿੱਚ ਘਿਨੌਣੇ ਅਪਰਾਧ ਕਰਨ ਦਾ ਦੋਸ਼ ਲਾਉਂਦਿਆਂ ਸੰਯੁਕਤ ਰਾਸ਼ਟਰ ਨੂੰ ਸਵੈ ਨਿਰਣੇ ਲਈ ਬਲੋਚਿਸਤਾਨ ਦੇ ਲੋਕਾਂ ਦੀਆਂ ਨਾਇਜ਼ ਇੱਛਾਵਾਂ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਬਲੋਚ ਅਧਿਕਾਰੀ ਕਾਰਕੁਨ ਨੇ ਅਪੀਲ ਕੀਤੀ ਹੈ ਕਿ ਬਲੋਚ ਲੋਕਾਂ ਦਾ ਭਵਿੱਖ ਬਚਾਉਣ ਲਈ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੇ ਮਾਮਲੇ ਵਿੱਚ ਕੌਮਾਂਤਰੀ ਭਾਈਚਾਰਾ ਦਖਲ ਦੇਵੇ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਦੇ ਚੱਲ ਰਹੇ 55ਵੇਂ ਸੈਸ਼ਨ ਦੀ 31ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲੋਚ ਨੇ ਕਿਹਾ ਕਿ ਪਾਕਿਸਤਾਨ ਦੇ ਸੈਸ਼ਨ ਵਿੱਚ ਬਲੋਚਿਸਤਾਨ ਦੇ ਲੋਕ ਜ਼ੁਲਮ, ਸ਼ੋਸ਼ਣ ਅਤੇ ਬੁਨਿਆਦੀ ਅਧਿਕਾਰੀਆਂ ਤੋਂ ਵਾਂਝੇ ਹੋਣ ਦਾ ਦੁੱਖ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਬਲੋਚਿਸਤਾਨ ਦੇ ਲੋਕ ਜ਼ੁਲਮ, ਸ਼ੋਸ਼ਣ ਅਤੇ ਬੁਨਿਆਦੀ ਅਧਿਕਾਰੀਆਂ ਤੋਂ ਵਾਂਝੇ ਰਹਿਣ ਦਾ ਦੁੱਖ ਚੱਲ ਰਹੇ ਹਨ। 1948 ਵਿੱਚ ਇਸ ਦੇ ਜ਼ਬਰਦਸਤੀ ਕਬਜ਼ੇ ਤੋਂ ਲੈ ਕੇ ਹੁਣ ਤੱਕ ਬਲੋਚਿਸਤਾਨ ਨਾਲ ਸਿਆਸੀ ਹਾਸ਼ੀਏ ਤੇ ਰੱਖਣ, ਆਰਥਿਕ ਸ਼ੋਸ਼ਣ ਕਰਨ ਅਤੇ ਸਭਿਆਚਾਰਕ ਦਮਨ ਸਣੇ ਯੋਜਨਾਬੱਧ ਢੰਗ ਨਾਲ ਅਨਿਆਂ ਹੁੰਦਾ ਆਇਆ ਹੈ। ਇਸ ਵਿੱਚ ਹੋਰ ਵਾਧਾ ਕਰਦੇ ਹੋਏ ਪਾਕਿਸਤਾਨ ਖਿੱਤੇ ਵਿੱਚ ਹੋਰ ਘਿਨੌਣੇ ਅਪਰਾਧ ਕਰ ਰਿਹਾ ਹੈ, ਜਿਵੇਂ ਕਿ ਨਸਲਕੁਸ਼ੀ। ਅੱਜ ਮੈਂ ਤੁਹਾਡੇ ਸਾਹਮਣੇ ਇਹ ਅਪੀਲ ਲੈ ਕੇ ਖੜਾ ਹਾਂ ਕਿ ਸਵੈ ਨਿਰਣੇ ਲਈ ਬਲੋਚਿਸਤਾਨ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਪਛਾਣਿਆ ਜਾਵੇ। ਉਨ੍ਹਾਂ ਕਿਹਾ ਸਵੈ ਨਿਰਣੇ ਦਾ ਅਧਿਕਾਰ ਉਹ ਅਧਿਕਾਰ ਹੈ ਜੋ ਸੰਯੁਕਤ ਰਾਸ਼ਟਰ ਦੇ ਚਾਰਟ ਵਿੱਚ ਦਰਜ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਤੇਲੰਗਾਨਾ ਦੀ ਰਾਜਪਾਲ ਤਾਮਿਲਸਾਈ ਸੁੰਦਰ ਰਾਜਨ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਇੱਥੇ ਰਾਜਭਵਨ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਤਾਮਿਲਸਾਈ, ਜੋ ਪੁਡੂਚੇਰੀ ਦੀ ਉਪ ਰਾਜਪਾਲ ਵੀ ਹੈ, ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੁਪਰੀਮ ਕੋਰਟ ਨੇ ਕਾਂਗਰਸ ਦੇ 6 ਬਾਗੀ ਵਿਧਾਇਕਾਂ ਦੀ ਅਯੋਗਤਾ ਵਿਰੁੱਧ ਦਾਇਰ ਪਟੀਸ਼ਨ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਬਾਗੀ ਕਾਂਗਰਸੀ ਵਿਧਾਇਕਾਂ ਦੀ ਪਟੀਸ਼ਨ ਤੇ ਫੈਸਲਾ ਹੁਣ ਤੱਕ ਉਨ੍ਹਾਂ ਨੂੰ ਵਿਧਾਨ ਸਭਾ ਚ ਵੋਟਿੰਗ ਜਾਂ ਸਦਨ ਦੀ ਕਾਰਵਾਈ ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।
ਚੋਣ ਦੀਆਂ ਖਬਰਾਂ ਇੱਕ ਵਾਰ ਫੇਰ ਤੋਂ। ਅਰੁਣਾਚਲ ਅਤੇ ਸਿੱਕਿਮ ਵਿੱਚ 2 ਜੂਨ ਨੂੰ ਹੋਵੇਗੀ ਵੋਟਾਂ ਦੀ ਗਿਣਤੀ। ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ, ਐਕਸ਼ਨ ਮੋਡ ਚ ਚੋਣ ਕਮਿਸ਼ਨ। ਰੂਸ ਚ ਇੱਕ ਵਾਰ ਫੇਰ ਪੁਤਿਨ ਦਾ ਰਾਜ। ਤੁਰਕੀ ਦੇ ਤੱਟ ਤੇ ਪ੍ਰਵਾਸੀਆਂ ਨਾਲ ਲੱਦੀ ਕਿਸ਼ਤੀ ਡੁੱਬੀ, 16 ਲੋਕਾਂ ਦੀ ਹੋਈ ਦਰਦਨਾਕ ਮੌਤ। ਬਲੋਚਿਸਤਾਨ ਵਿੱਚ ਘਿਨੌਣੇ ਅਪਰਾਧ ਕਰ ਰਿਹਾ ਪਾਕਿਸਤਾਨ।
ਸੁਪਰੀਮ ਕੋਰਟ ਨੇ ਹਿਮਾਚਲ ਦੇ 6 ਅਯੋਗ ਵਿਧਾਇਕਾਂ ਦੀ ਪਟੀਸ਼ਨ ਤੇ ਸਪੀਕਰ ਦਫ਼ਤਰ ਤੋਂ ਜਵਾਬ ਮੰਗਿਆ।
ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ, 647-898-6245। 647-898-6245।
ਉਹ ਅੱਜ ਤਾਂ ਕਮਾਲ ਹੀ ਹੋਗੀ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚੰਗੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਕਾਫੀ ਜ਼ਰੂਰੀ ਵਿਸ਼ਿਆਂ ਦੇ ਉੱਤੇ। ਇੱਕ ਤਾਂ ਰੈਜ਼ੀਡੈਂਸ਼ੀਅਲ ਇਸ਼ੂ ਜਿਹੜਾ ਹੈ, ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਪਾਇਲਟ ਪ੍ਰੋਗਰਾਮ ਬ੍ਰੈਂਪਟਨ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ, ਇਹਦੇ ਮੁਤਲਕ ਵੀ ਅਸੀਂ ਗੱਲ ਕਰਨੀ ਹੈ ਤੇ ਸਾਡੇ ਨਾਲ ਰਵੀ ਸੋਹਲ ਸਾਹਿਬ ਸ਼ਾਮਲ ਹੋਣਗੇ। ਉਸ ਤੋਂ ਪਹਿਲਾਂ ਕੁਝ ਇੱਕ ਸੂਚਨਾਵਾਂ ਤੁਹਾਡੇ ਲਈ ਸਾਂਝੀਆਂ ਕਰਨ ਵਾਲੀਆਂ ਨੇ ਕਿ ਜੇਕਰ ਤੁਹਾਨੂੰ ਕਿਤੇ ਰੇਡੀਓ ਸਿਗਨਲ ਦੀ ਵਿੱਚ ਖਰਾਬੀ ਜਾਂ ਕੁਝ ਸਟੈਟਿਕ ਸਾਊਂਡਸ ਆਉਂਦੀਆਂ ਹੋਣ ਤਾਂ 647-872-4900 ਨੰਬਰ ਡਾਇਲ ਕਰੋਗੇ ਤਾਂ ਤੁਸੀਂ ਟੈਲੀਫੋਨ ਜ਼ਰੀਏ ਸਾਡਾ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਸਾਡੇ ਸਟੂਡੀਓ ਦਾ ਕਾਲ ਇਨ ਨੰਬਰ ਹੈ 416-620-1778, 416-620-1778 ਔਰ ਮੇਰਾ ਸੈੱਲ ਨੰਬਰ ਹੈ 7802-437033। ਮੈਂ ਤੁਹਾਡੀ ਕਾਲ ਵੀ ਚੱਲਦੇ ਪ੍ਰੋਗਰਾਮ ਵਿਚ ਮਰਜ਼ ਕਰ ਸਕਦਾ ਜੇਕਰ ਤੁਸੀਂ ਸਾਡੇ ਇਸ ਚੱਲਦੇ ਟਾਪਿਕ ਦੇ ਉਪਰ ਕੋਈ ਗੱਲਬਾਤ ਕਹਿਣੀ ਹੋਵੇ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, 6472-422-4746, 647-242-4746 ਤੇ ਤੁਸੀਂ ਉਨ੍ਹਾਂ ਨੂੰ ਵੀ ਸੰਪਰਕ ਕਰ ਸਕਦੇ ਹੋ। ਤੇ ਹੁਣ ਅਸੀਂ ਪ੍ਰੋਗਰਾਮ ਵਿਚ ਸ਼ਾਮਲ ਕਰਦੇ ਹਾਂ ਰਵੀ ਸੋਹਲ ਸਾਹਿਬ ਨੂੰ। ਇਹ ਬ੍ਰੈਂਪਟਨ ਰੈਜ਼ੀਡੈਂਟ ਨੇ ਤੇ ਇਨ੍ਹਾਂ ਨੇ ਇਹ ਪਟੀਸ਼ਨ ਲਾਂਚ ਕੀਤੀ ਹੋਈ ਹੈ। ਸੋਹਲ ਸਾਹਿਬ, ਗੁੱਡ ਮਾਰਨਿੰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ ਰਮਨਜੀਤ ਜੀ, ਐਂਡ ਗੁੱਡ ਮਾਰਨਿੰਗ ਟੂ ਆਲ ਦਾ ਲਿਸਨਰਸ।
ਥੈਂਕ ਯੂ ਵੈਰੀ ਮਚ ਭਾਜੀ। ਸੋ ਤੁਸੀਂ ਇੱਕ ਪਟੀਸ਼ਨ ਲਾਂਚ ਕੀਤੀ ਹੈ ਜੀ, ਤੇ ਇਸੇ ਪਟੀਸ਼ਨ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਇਹ ਜਿਹੜਾ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਹੈ, ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਪਾਇਲਟ ਪ੍ਰੋਗਰਾਮ, ਇਹਦੇ ਕੀ ਤੁਹਾਨੂੰ ਮੁੱਖ ਸਰੋਕਾਰ ਨਜ਼ਰ ਆਉਂਦੇ ਆ? ਪਹਿਲਾਂ ਆਪਾਂ ਉੱਥੋਂ ਤੁਹਾਡੇ ਤੋਂ ਭੂਮਿਕਾ ਲੈਣੀ ਹੈ ਜੀ ਇਹਨਾਂ ਦੀ।
ਜੀ, ਸਿਟੀ ਆਫ ਬ੍ਰੈਂਪਟਨ ਨੇ ਜਦੋਂ 1 ਜਨਵਰੀ ਨੂੰ ਪਾਇਲਟ ਪ੍ਰੋਗਰਾਮ ਐਕਚੁਲੀ ਲਾਂਚ ਕੀਤਾ ਸੀ ਇਸ ਸਾਲ ਦੇ ਜਦੋਂ ਸ਼ੁਰੂ ਦੇ ਵਿਚ, ਤੇ 9 ਜਨਵਰੀ ਨੂੰ ਅਸੀਂ ਇਕ ਅੱਧੀ ਪਟੀਸ਼ਨ ਲਾਂਚ ਕੀਤੀ ਸੀ ਇਸ RRL ਦੇ ਅਗੇਂਸਟ, ਕਿਉਂਕਿ ਜਿੰਨਾ ਅਸੀਂ ਇਹਨੂੰ ਸਟੱਡੀ ਕੀਤਾ ਔਰ ਜਿੰਨੀਆਂ ਅਸੀਂ ਇਹਦੇ ਕਲੋਜ਼ ਨੂੰ ਦੇਖਿਆ ਹੈ, ਔਰ ਉਹ ਜਿਹੜੇ ਕਲੋਜ਼ ਜਿਹੜੇ ਸੀਗੇ ਉਹ ਇੰਨੇ ਜ਼ਿਆਦਾ ਮਤਲਬ ਡਰਾਫਟ ਇਸ ਤਰੀਕੇ ਨਾਲ ਕੀਤੇ ਹੋਏ ਸੀ ਕਿ ਉਹ ਲੈਂਡਲੋਰਡ ਔਰ ਟੇਨੈਂਟ ਦੋਨਾਂ ਨੂੰ ਵੀ ਇੱਕ ਐਸੀ ਲੀਗਲ ਸਿਚੁਏਸ਼ਨ ਦੇ ਵਿਚ ਖੜਾ ਕਰ ਸਕਦਾ ਸੀ ਕਿ ਜਿਹਦੇ ਨਾਲ ਕਿ ਮਤਲਬ ਲੈਂਡਲੋਰਡ ਔਰ ਟੇਨੈਂਟ ਲਈ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ, ਜਿਹਦੇ ਵਿਚ ਕਿ ਹਿਊਮਨ ਰਾਈਟ ਦੀ ਵਾਇਲੇਸ਼ਨ ਸੀਗੀਆਂ, ਪ੍ਰਾਈਵੇਸੀ ਐਕਟ ਦੀਆਂ ਵਾਇਲੇਸ਼ਨ ਸੀਗੀਆਂ, ਔਰ ਰੈਂਟਲ ਲਾਇਸੈਂਸ ਕਈ ਐਸੇ ਵਿਚ ਉਹਦੇ ਕਲੋਜ਼ ਸੀਗੇ ਜਿਹੜੇ ਫੋਰਸ ਹੀ ਨਹੀਂ ਕੀਤੇ ਜਾ ਸਕਦੇ ਸਾਡੇ ਕੋਰਟ ਆਫ ਲਾਅ ਦੇ ਵਿਚ, ਔਰ ਇਸ ਕਰਕੇ ਜਿਹੜੀ ਅਸੀਂ ਪਟੀਸ਼ਨ ਲਾਂਚ ਕੀਤੀ ਸੀ ਜਦੋਂ ਅਸੀਂ ਸਿਟੀ ਨੇ ਇਹਨੂੰ ਸਾਡੇ ਪ੍ਰੋਟੈਸਟ ਨੂੰ ਜਾਂ ਸਾਡੀ ਜਿਹੜਾ ਇੱਕ ਰੋਸ ਅਸੀਂ ਜਿਹੜਾ ਇਹਦੇ ਖਿਲਾਫ ਰੱਖਿਆ ਸੀ ਔਰ ਉਹਨੂੰ ਇੱਕ ਪੋਲੀਟੀਕਲ ਰੰਗ ਦੇਣ ਦੀ ਕੋਸ਼ਿਸ਼ ਵੀ ਕੀਤੀ, ਉਹਨੂੰ ਇੱਕ ਕੁਛ ਅਪਰਦਰ ਸ਼ਬਦ ਵੀ ਯੂਜ਼ ਕੀਤੇ ਗਏ ਨੇ ਕਿ ਕੋਈ ਸਲੰਮ ਲੈਂਡਲੋਰਡ ਕੋਈ ਇਹੋ ਜਿਹੀਆਂ ਚੀਜ਼ਾਂ ਕਰਕੇ ਕਿ ਜਿਹੜੇ ਲੋਕ ਨੇ ਇਲੀਗਲ ਬੇਸਮੈਂਟਸ ਵਾਲੇ ਨੇ ਜਾਂ ਫਲਾਨਾ ਨੇ, ਲੇਕਿਨ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਸਾਡਾ ਪ੍ਰੋਟੈਸਟ ਉਹ ਸਾਰੇ ਹੀ ਜਿੰਨੇ ਵੀ ਰੈਜ਼ੀਡੈਂਟ ਨੇ ਜਿਹੜੇ ਲੀਗਲ ਬੇਸਮੈਂਟ ਓਨਰਸ ਨੇ ਔਰ ਜਿਹੜੇ ਕਿ ਬਿਲਕੁਲ ਵੀ ਕੋਈ ਓਵਰ ਕਰਾਊਡਿੰਗ ਨਹੀਂ ਸਪੋਰਟ ਕਰਦੇ ਔਰ ਕਿਸੇ ਤਰੀਕੇ ਦੇ ਨਾਲ ਵੀ ਕੋਈ ਵੀ ਐਸਾ ਜਿਹੜਾ ਹੈਗਾ ਕਿ ਜਿਹਦੀ ਇੰਟੈਂਸ਼ਨ ਕਿਸੇ ਟੇਨੈਂਟ ਨੂੰ ਕੋਈ ਪ੍ਰੋਬਲਮ ਹੋਵੇ ਇਹੋ ਜਿਹਾ ਕੋਈ ਵੀ ਸਾਡਾ ਲੈਂਡਲੋਰਡ ਨਹੀਂ ਹੈ ਜਿਹੜੀ ਇਹਦੇ ਅਗੇਂਸਟ ਨੇ ਲੇਕਿਨ ਜਿਹੜੀ ਇਹਦੇ ਟਰੁੱਥ ਹੈਗਾ ਉਹਨੂੰ ਛੁਪਾਇਆ ਗਿਆ ਜਦੋਂ ਇਸੇ ਕਰਕੇ ਜਦੋਂ ਸਿਟੀ ਨੇ ਸਾਡੇ ਇਸ ਜਦੋਂ ਅਸੀਂ ਪੁਆਇੰਟਸ ਰੱਖੇ ਔਰ ਸਿਟੀ ਨੇ ਤਿੰਨ ਵੀਕਸ ਦੇ ਵਿੱਚ ਹੀ ਇਸ ਪ੍ਰੋਗਰਾਮ ਨੂੰ ਸ਼ੈਲਫ ਦੇ ਉੱਤੇ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਰਿਅਲਾਈਜ਼ ਕਰ ਲਿਆ ਕਿ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਕੁਛ ਸਭ ਤੋਂ ਪਹਿਲਾਂ ਤਾਂ ਕੁਛ ਐਕਸਟਰਾ ਬਰਡਨ ਵੀ ਪਾਇਆ ਜਿਹੜੇ ਬੰਦੇ ਕੋਲ ਲੀਗਲ ਯੂਨਿਟਸ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਾਰੀਆਂ ਇੰਸਪੈਕਸ਼ਨ ਦੁਬਾਰਾ ਕਰਾਓ ਜਾਣੀ ਕਿ ਹੀਟ ਦੀ ਇਲੈਕਟ੍ਰੀਸਿਟੀ ਦੀ ਕ੍ਰਿਮੀਨਲ ਜਿਹੜਾ ਸਰਟੀਫਿਕੇਟ ਵੀ ਮੰਗਿਆ ਗਿਆ ਓਵਰਆਲ ਜਦੋਂ ਇਹਨੂੰ ਪੌਜ਼ ਕਰ ਦਿੱਤਾ ਗਿਆ ਤੇ ਹੁਣ ਕਾਫੀ ਕੌਂਟਰਾਡਿਕਟਰੀ ਸਟੇਟਮੈਂਟਸ ਵੀ ਆਈਆਂ ਕੁਛ ਟੈਲੀਟਾਊਨ ਹਾਲ ਵੀ ਇੱਕ 1 ਆਵਰ ਦਾ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਕੋਲ ਬਰੈਂਟਨ ਦੇ ਵਿੱਚ 7 ਲੱਖ ਦੇ ਪਾਸਪੋਰਟ ਪਾਪੂਲੇਸ਼ਨ ਸੀ ਉੱਥੇ ਦੱਸ ਦਿਆ ਜਾਂਦਾ ਹੈ ਕਿ ਸਿਰਫ 7000 ਬੰਦੇ ਜੁਆਇਨ ਕੀਤੇ ਜਿਹੜੇ ਕਿ 0.1% ਦੀ ਜਿਹੜੀ ਕਵਰੇਜ ਕੀਤਾ ਔਰ ਅਸੀਂ ਹਮੇਸ਼ਾ ਸਿਟੀ ਆਫ ਬਰੈਂਟਨ ਨੂੰ ਇਹੀ ਕਿਹਾ ਕਿ ਤੁਸੀਂ ਅਗਰ ਕੋਈ ਵੀ ਪ੍ਰੋਗਰਾਮ ਲੈ ਕੇ ਆ ਰਹੇ ਹੋ ਕੋਈ ਵੱਡਾ ਉਪਰਾਲਾ ਲੈ ਕੇ ਆਉਂਦੇ ਹੋ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਕਮਿਊਨਿਟੀ ਦੀ ਇੰਗੇਜਮੈਂਟ ਹੈ ਉਹ ਹੋਣੀ ਚਾਹੀਦੀ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂ ਤੋਂ ਹੀ ਕਮਿਊਨਿਟੀ ਦੀ ਇੰਗੇਜਮੈਂਟ ਕੋਈ ਰਹੀ ਨਹੀਂ ਹੈ ਅਸੀਂ ਇਹਨਾਂ ਨੂੰ ਸਿਟੀ ਨੂੰ ਪੂਰੀ ਅਪੀਲ ਕੀਤੀ ਕਿ ਤੁਸੀਂ ਸਾਰੇ ਕੌਂਸਲਰਸ ਨੂੰ ਕਹੋ ਕਿ ਉਹ ਆਪਣੇ ਆਪਣੇ ਵਾਰਡ ਦੇ ਵਿੱਚ ਜਾਣ ਔਰ ਉੱਥੇ ਜਾ ਕੇ ਕਮਿਊਨਿਟੀ ਦੀ ਇੰਗੇਜਮੈਂਟ ਲੈਣ ਔਰ ਜਿਹੜਾ ਇਨ ਪਰਸਨ ਟਾਊਨ ਹਾਲ ਕਰਨ ਬਾਈ ਡਾਇਰੈਕਸ਼ਨਲੀ ਤੁਸੀਂ ਕਾਲ ਕੀਤੀ ਜਾਏ ਜਿਹੜੇ ਟਾਊਨ ਹਾਲ ਕੀਤੇ ਜਾਣ ਜਿਹਦੇ ਵਿੱਚ ਕਿ ਤੁਹਾਨੂੰ ਪਤਾ ਚੱਲੇ ਕਿ ਕੀ ਕਮੀਆਂ ਨੇ ਕੀ ਜਿਹੜੇ ਪ੍ਰੋਬਲਮਸ ਨੇ ਉਹ ਕਿਆ ਹੈ ਜਿਹੜਾ ਪ੍ਰੋਗਰਾਮ ਜਿਨ੍ਹਾਂ ਵਾਸਤੇ ਉਲੀਕਿਆ ਜਾ ਰਿਹਾ ARRL ਦਾ ਪ੍ਰੋਗਰਾਮ ਕਿਆ ਇਹ ਪ੍ਰੋਗਰਾਮ ਉਹਨਾਂ ਪ੍ਰੋਬਲਮਸ ਨੂੰ ਸੋਲਵ ਵੀ ਕਰ ਰਿਹਾ ਹੈ ਕਿ ਨਹੀਂ ਤੇ ਆਨ ਗਰਾਊਂਡ ਉਹਦੇ ਵਿੱਚ ਕੀ ਹੈ ਤੇ ਇਸ ਕਰਕੇ ਜਿਹੜੀ ਸਾਡੀ ਪਟੀਸ਼ਨ ਚੱਲ ਰਹੀ ਹੈ ਹੁਣ ਮੇਰੇ ਖਿਆਲ ਸਿਟੀ ਇਹਨੂੰ ਬੈਕ ਲੈ ਕੇ ਆ ਰਿਹਾ ਲੇਕਿਨ ਅਸੀਂ 20 ਮਾਰਚ ਨੂੰ ਜਾਣੀ ਕਿ ਬੁੱਧਵਾਰ ਨੂੰ ਅਸੀਂ ਦੁਬਾਰਾ ਕਮੇਟੀ ਆਫ ਕੌਂਸਲ ਦੇ ਵਿੱਚ ਅਸੀਂ ਡੈਲੀਗੇਸ਼ਨ ਲੈ ਕੇ ਜਾ ਰਹੇ ਹਾਂ ਔਰ ਉੱਥੇ ਅਸੀਂ ਪੀਸਫੁਲ ਪ੍ਰੋਟੈਸਟ ਵੀ ਕਰਾਂਗੇ ਜੀ
ਜੀ ਤੇ ਮੁੱਖ ਕਿਹੜੀਆਂ ਇਹਦੇ ਵਿੱਚ ਤੁਹਾਨੂੰ ਚਿੰਤਾ ਵਾਲੀਆਂ ਗੱਲਾਂ ਨਜ਼ਰ ਆਉਂਦੀਆਂ ਕਿਉਂਕਿ ਸਿਟੀ ਨੇ ਵੀ ਜੇ ਹਾਲਟ ਕੀਤਾ ਇਹ ਪ੍ਰੋਗਰਾਮ ਤਾਂ ਉਹ ਕੋਈ ਗੱਲਬਾਤ ਚਲਾਉਣੀ ਚਾਹੁੰਦੇ ਹੋਣਗੇ ਕਿ ਕਿਵੇਂ ਆ ਵੀ ਮੈਂ ਇਹਨਾਂ ਨੂੰ ਕਿਵੇਂ ਸਮਝੇ ਕਿ ਸੀਰੀਅਸ ਕੰਸਰਨਸ ਕਿਸ ਚੀਜ਼ ਦੇ ਆ ਤੁਹਾਨੂੰ
ਦੇਖੋ ਜੀ ਇੱਦਾਂ ਕਿ ਅਸੀਂ ਦੋਨਾਂ ਦਾ ਹੀ ਪੱਖ ਅਗਰ ਅਸੀਂ ਰੱਖਿਆ ਜਾਏ ਕਿਉਂਕਿ ਸਾਡੇ ਕੋਲ ਸਭ ਤੋਂ ਪਹਿਲਾਂ ਜਿੱਦਾਂ ਅਸੀਂ ਮੈਂ ਕਿਹਾ ਕਿ ਇਹ ਜਦੋਂ ਵੀ ਜਦ ਤੱਕ ਪ੍ਰੋਗਰਾਮ ਰੱਖਿਆ ਗਿਆ ਕਦੀ ਵੀ ਸਾਨੂੰ ਸਿਟੀ ਨੇ ਇੱਕ ਬਾਈ ਡਾਇਰੈਕਸ਼ਨਲ ਪਲੇਟਫਾਰਮ ਨਹੀਂ ਦਿੱਤਾ ਜਿਹਦੇ ਵਿੱਚ ਕਿ ਅਸੀਂ ਬੈਠ ਕੇ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਫੇਸ ਟੂ ਫੇਸ ਗੱਲ ਕਰੀਏ
ਹਾਂਜੀ ਜੀ ਰਵੀ ਜੀ ਮੈਨੂੰ ਲੱਗਦਾ ਤੁਹਾਡਾ ਸਿਗਨਲ ਰਵੀ ਜੀ ਦਾ ਕਿਤੇ ਥੋੜਾ ਜਿਹਾ ਆਫ ਗਿਆ ਤੇ ਮੈਂ ਉਨੀ ਦੇਰ ਹਾਂਜੀ ਜੀ ਰਵੀ ਜੀ ਸਿਗਨਲ ਦੇ ਇਸ਼ੂ ਆ ਗਿਆ ਸੀ ਥੋੜਾ ਜਿਹਾ ਹਾਂਜੀ
ਅੰਨੇ ਕੋਈ ਗੱਲ ਨਹੀਂ ਜੀ ਤੇ ਜਿਹੜੇ ਅਸੀਂ ਕਹਿੰਦੇ ਕਿ ਅਸੀਂ ਜਿਹੜੇ ਸਾਡੇ ਨਾਲ ਟੋਟਲ ਇਸ ਦੇ ਖਿਲਾਫ 11 ਕੰਸਰਨਸ ਨੇ ਜਿਹੜੇ ਅਸੀਂ ਪ੍ਰੋਪਰਲੀ ਇੱਕ ਡਾਕੂਮੈਂਟ ਕੀਤੇ ਹੋਏ ਨੇ ਔਰ ਉਹ ਸਾਡੀ ਪਟੀਸ਼ਨ ਦੇ ਵਿੱਚ ਵੀ ਅਟੈਚ ਹੋਈ ਨੇ ਸਾਡੀ PDF ਫਾਈਲ ਅਟੈਚ ਹੋਈ ਨੇ ਔਰ ਉਹਦੀ ਇੱਕ ਕਾਪੀ ਅਸੀਂ ਸਿਟੀ ਹਾਲ ਨੂੰ ਵੀ ਭੇਜੀ ਹੋਈ ਹੈ ਜਿਹਦੇ ਵਿੱਚ ਕਿ ਅਸੀਂ ਸਾਰੇ ਦੇ ਸਾਰੇ ਹੈ ਜਿੱਦਾਂ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਕੰਸਰਨ ਤਾਂ ਉਹਦੇ ਵਿੱਚ ਇਹੀ ਹੈ ਕਿ ਇਹ ਕਹਿ ਰਹੇ ਨੇ ਕਿ ਅਸੀਂ ਇੰਸਪੈਕਸ਼ਨ ਕਰਨੀ ਹੈ ਔਰ ਇੰਸਪੈਕਸ਼ਨ ਦੇ ਵਾਸਤੇ ਸਾਨੂੰ ਵਿਦਆਊਟ ਨੋਟਿਸ ਅਸੀਂ ਆ ਕੇ ਇੰਸਪੈਕਸ਼ਨ ਕਰ ਸਕਦੇ ਹਾਂ ਜਦੋਂ ਕਿਉਂਕਿ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਇੰਸਪੈਕਸ਼ਨ ਕਰ ਸਕਦੇ ਹੋ ਇੰਸਪੈਕਸ਼ਨ ਨੂੰ ਕੋਈ ਵੀ ਤੁਹਾਨੂੰ ਰੋਕਦਾ ਨਹੀਂ ਹੈ ਲੇਕਿਨ ਜਦੋਂ ਉਸ ਯੂਨਿਟ ਦੇ ਵਿੱਚ ਰਹਿ ਰਿਹਾ ਹੈ ਕਿਉਂਕਿ ਜਿਹੜਾ ਟੇਨੈਂਟ ਹੈ ਟੇਨੈਂਟ ਦੀ ਕਨਫਰਮੇਸ਼ਨ ਟੇਨੈਂਟ ਦੀ ਕੰਸੈਂਟ ਵੀ ਜ਼ਰੂਰੀ ਹੈ ਲੈਂਡਲੋਰਡ ਤਾਂ ਤੁਹਾਨੂੰ ਅਲਾਓ ਕਰ ਦੇਗਾ ਲੇਕਿਨ ਜਿਹੜਾ ਟੇਨੈਂਟ ਹੈ ਅਗਰ ਟੇਨੈਂਟ ਤੁਹਾਨੂੰ ਹਿਊਮਨ ਰਾਈਟਸ ਦੇ ਔਰ ਪ੍ਰਾਈਵੇਸੀ ਐਕਟ ਦੇ ਵਿੱਚ ਅਗਰ ਤੁਹਾਨੂੰ ਸੂ ਕਰ ਦਿੰਦਾ ਹੈਗਾ ਉਹ ਇੱਕ ਓਨਰ ਨੂੰ ਵੀ ਕਰ ਸਕਦਾ ਹੈ ਔਰ ਸਿਟੀ ਨੂੰ ਵੀ ਕਰ ਸਕਦਾ ਹੈ ਔਰ LTB ਜਿਹੜੀ ਹੈ ਉਹਨੂੰ ਅਲਾਓ ਨਹੀਂ ਕਰਦੀ ਹੁਣ ਉਹਦੇ ਵਿੱਚ ਓਵਰ ਕਰਾਊਡਿੰਗ ਦੀ ਗੱਲ ਕਰ ਰਹੇ ਨੇ ਉਹਦੇ ਚ ਕਹਿ ਰਹੇ ਨੇ ਕਿ ਅਗਰ ਤੁਹਾਡੇ ਕੋਲ ਬੇਸਮੈਂਟ ਹੈ ਤੇ ਬੇਸਮੈਂਟ ਦੇ ਵਿੱਚ ਤੁਸੀਂ 4 ਬੰਦਿਆਂ ਤੇ ਅਸੀਂ ਐਗਰੀ ਹੈ 4 ਬੰਦੇ ਅਸੀਂ ਵੀ ਰੱਖਣਾ ਨਹੀਂ ਚਾਹੁੰਦੇ ਲੇਕਿਨ ਅਗਰ ਕੋਈ ਸਾਡਾ ਟੇਨੈਂਟ ਸਾਡਾ ਸਿਟੀ ਨੂੰ ਇਹ ਕੰਸਰਨ ਹੈ ਕਿ ਅਗਰ ਸਾਡਾ ਜਿਹੜਾ ਟੇਨੈਂਟ ਹੈ ਸਾਡੀ ਕੰਸੈਂਟ ਤੋਂ ਬਗੈਰ ਅਗਰ ਕਿਸੇ ਹੋਰ ਬੰਦੇ ਦੇ ਨਾਲ ਇਹ ਰੂਮ ਸ਼ੇਅਰ ਕਰ ਸਕਦਾ ਕਿਉਂਕਿ ਰੈਜੀਡੈਂਸ਼ੀਅਲ ਜਿਹੜਾ ਟੈਨੈਂਸੀ ਐਕਟ ਹੈ ਉਹ ਟੈਨੈਂਟ ਨੂੰ ਰਾਈਟ ਦਿੰਦਾ ਹੈ ਕਿ ਤੁਸੀਂ ਰੂਮ ਸ਼ੇਅਰ ਕਰ ਸਕਦੇ ਹੋ ਔਰ ਤੁਸੀਂ ਬਿਨਾਂ ਕੰਸੈਂਟ ਤੋਂ ਵੀ ਕਿਸੇ ਨੂੰ ਸਬਲੈਟ ਕਰ ਸਕਦੇ ਹੋ ਅਗਰ ਉਹ ਯੂਨਿਟ ਨੂੰ ਸਬਲੈਟ ਕਰ ਲੈਂਦਾ ਹੈ ਅਸੀਂ ਕੋਰਟ ਅਸੀਂ ਜਾਂਦੇ ਹਾਂ ਲੈਂਡਲੋਰਡ ਟੈਨੈਂਟ ਬੋਰਡ ਦੇ ਕੋਲ ਸਿਟੀ ਕੋਲ ਤਾਂ ਕੋਈ ਅਥਾਰਿਟੀ ਨਹੀਂ ਸਿਟੀ ਦਾ ਨਾ ਤਾਂ ਉਹਨੂੰ ਇਵਿਕਟ ਕਰ ਸਕਦੀ ਹੈ ਸਿਟੀ ਆਏਗੀ ਸਿਰਫ ਟਿਕਟ ਦੇਵੇਗੀ ਲੈਂਡਲੋਰਡ ਨੂੰ ਕੀਤਾ ਹੈ ਤੇ ਅਸੀਂ ਲੈਂਡਲੋਰਡ ਦੇ ਵਿਚੋਦ ਵਿੱਚ ਕੋਈ ਕਸੂਰ ਨਹੀਂ ਹੈ। ਲੈਂਡਲੋਰਡ ਤਾਂ ਆਲਰੇਡੀ ਟੇਨੈਂਟ ਬੋਰਡ ਕੋਲ ਗਿਆ, ਟੇਨੈਂਟ ਬੋਰਡ ਕੋਲ ਜਾ ਕੇ ਕਹਿ ਰਿਹਾ ਹੈ ਕਿ ਬਾਈ ਮੇਰੀ ਯੂਨਿਟ ਨੂੰ ਅਵਿਕਤ ਕਰਾਓ, ਕਿਉਂਕਿ ਟੈਲੀਟਾਊਨ ਹਾਲ ਦੇ ਵਿੱਚ ਵੀ ਇੱਕ ਪਰਸਨ ਨੇ ਇਹੀ ਪੂਰਾ ਆਪਣਾ ਇਸੇ ਪੁਆਇੰਟ ਦੇ ਉੱਤੇ ਕਿਹਾ ਕਿ ਜਦੋਂ ਉਹਦੀ ਬਿਨਾਂ ਕੰਸੈਂਟ ਤੋਂ ਰਹੇ ਨੇ ਉਹ ਲੈਂਡਲੋਰਡ ਟੇਨੈਂਟ ਬੋਰਡ ਦੇ ਵਿੱਚ ਗਿਆ, ਲੈਂਡਲੋਰਡ ਟੇਨੈਂਟ ਬੋਰਡ ਨੇ ਉਹਦੀ ਅਵਿਕਸ਼ਨ ਦੀ ਐਪਲੀਕੇਸ਼ਨ ਨੂੰ ਕੈਂਸਲ ਕਰ ਦਿੱਤਾ ਕਿ ਇਹ ਓਵਰ ਕਰਾਊਡਿੰਗ ਦਾ ਇਸ਼ੂ ਨਹੀਂ ਬਣਦਾ। ਹੁਣ ਇਸ ਸਿਚੁਏਸ਼ਨ ਦੇ ਵਿੱਚ ਲੈਂਡਲੋਰਡ ਕੀ ਕਰ ਸਕਦਾ? ਲੈਂਡਲੋਰਡ ਕੁਛ ਵੀ ਨਹੀਂ ਕਰ ਸਕਦਾ, ਸਿਰਫ ਜਿਹੜੀ ਟਿਕਟ ਹੈਗੀ ਹੈ ਉਹ ਸਿਰਫ ਲੈਂਡਲੋਰਡ ਨੂੰ ਮਿਲੇਗੀ, ਜਦਕਿ ਲੈਂਡਲੋਰਡ ਦਾ ਇਹਦੇ ਵਿੱਚ ਐਪੀਸੋਡ ਦੇ ਵਿੱਚ ਕੋਈ ਪੂਰਾ ਕੋਈ ਕਸੂਰ ਨਹੀਂ ਹੈ। ਇਹਦੇ ਵਿੱਚ ਕੀ ਹੋਏਗਾ, ਲੀਗਲ ਮੈਟਰ ਆਏਗਾ, ਲੀਗਲ ਮੈਟਰ ਆਏਗਾ ਤੇ ਉਸ ਦੇ ਬਾਅਦ ਅਗਰ ਅਸੀਂ ਕੋਰਟ ਨੂੰ ਅਗਰ ਅਸੀਂ ਸਿਟੀ ਨੂੰ ਵੀ ਅਗਰ ਲੀਗਲ ਮੈਟਰ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਸਿਟੀ ਇਵੈਂਚੁਅਲੀ ਜਿਹੜਾ ਹੈਗਾ ਕਿ ਉਹ ਇਸ ਕੇਸ ਨੂੰ ਵੀ ਲੂਜ਼ ਕਰੇਗਾ। ਲੇਕਿਨ ਉਹ ਇਹ ਹੈ ਕਿ ਸਾਰਾ ਟੈਕਸ ਪੇਅਰ ਦਾ ਮਨੀ ਹੈ, ਜੋ ਵੀ ਸਿਟੀ ਇਸ ਕੰਮ ਨੂੰ ਕਰ ਵੀ ਰਿਹਾ ਉਹਦੇ ਵਿੱਚ ਵੀ ਅਗਰ ਸਿਟੀ ਵਿਨ ਨੂੰ ਵੀ ਅਸੀਂ ਬਾਰ ਬਾਰ ਅਗਰ ਅਸੀਂ ਕੋਰਟ ਦੇ ਵਿੱਚ ਵੀ ਲੈ ਕੇ ਜਾਵਾਂਗੇ ਅਸੀਂ ਬੇਸ਼ੱਕ ਵਿਨ ਕਰ ਜਾਵਾਂਗੇ ਲੇਕਿਨ ਉਹ ਜਿਹੜਾ ਪੈਸਾ ਲਗਾਏਗੀ ਸਿਟੀ ਉਹ ਤਾਂ ਫਿਰ ਵੀ ਟੈਕਸ ਪੇਅਰ ਦਾ ਮਨੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਿਉਂ ਨੀ ਠੀਕ ਕੀਤਾ ਜਾਂਦਾ? ਹੁਣ ਪਾਇਲਟ ਪ੍ਰੋਗਰਾਮ ਹੈਗਾ, ਸਿਰਫ ਇਹਨਾਂ ਨੇ 5 ਵਾਰਡ ਦੇ ਵਿੱਚ ਰੱਖਿਆ ਗਿਆ। ਅਸੀਂ ਇਹਨਾਂ ਤੇ ਪੁੱਛਿਆ ਗਿਆ ਕਿ ਅਗਰ ਤੁਸੀਂ ਪਹਿਲੀ ਗੱਲ ਤਾਂ ਅਗਰ ਪਾਇਲਟ ਹੀ ਅਗਰ ਟੈਸਟ ਐਂਡ ਟ੍ਰਾਇਲ ਹੀ ਕਰਨਾ ਸਰ ਤੁਸੀਂ ਇੱਕ ਵਾਰਡ ਦੇ ਵਿੱਚ ਵੀ ਕਰ ਸਕਦੇ ਸੀ, 5 ਵਾਰਡ ਦਾ ਮਤਲਬ ਤੁਸੀਂ ਹਾਫ ਆਫ ਦੀ ਬ੍ਰਾਂਟਨ ਆਲਰੇਡੀ ਕਵਰ ਕਰ ਚੁੱਕੇ ਹੋ। ਜਦੋਂ ਤੁਸੀਂ ਹਾਫ ਆਫ ਦੀ ਬ੍ਰਾਂਟਨ ਕਵਰ ਕਰ ਚੁੱਕੇ ਹੋ ਤੁਹਾਡੇ ਪੁੱਛਿਆ ਗਿਆ ਕਿ ਇਹਨਾਂ ਵਾਰਡ ਦੇ ਵਿੱਚ ਕਿਉਂ ਹੈ ਕਿ ਉਹਦੀ ਕੰਪਲੇਂਟਸ ਹੈ ਕਿਉਂਕਿ ਇੱਥੇ ਕਾਲਜਸ ਜ਼ਿਆਦਾ ਨੇ, ਇਹਦਾ ਮਤਲਬ ਸਟੂਡੈਂਟਸ ਨੂੰ ਟਾਰਗੇਟ ਕੀਤਾ ਜਾਂਦਾ। ਅਗਰ ਅਸੀਂ ਹਿਊਮਨ ਰਾਈਟਸ ਜਿਹੜੀ ਅੰਟਾਰੀਓ ਹਿਊਮਨ ਰਾਈਟ ਕਮਿਸ਼ਨ ਦੀ ਅਗਰ ਅਸੀਂ ਹਿਊਮਨ ਰਾਈਟਸ ਐਂਡ ਰੈਂਟਲ ਲਾਇਸੈਂਸਿੰਗ ਦੀ ਅਗਰ ਗਾਈਡਲਾਈਨ ਦੇ ਵਿੱਚ ਜਾਂਦੇ ਹਾਂ ਉਹਦੇ ਵਿੱਚ ਉਹਨਾਂ ਨੇ ਪੁਆਇੰਟ ਨੰਬਰ 4 ਦਿੱਤਾ ਹੋਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਟੀ ਅਗਰ ਕੋਈ ਵੀ ਲਾਅ ਲੈ ਕੇ ਆਉਂਦੀ ਹੈ ਜਾਂ ਤਾਂ ਉਹ ਪੂਰੇ ਸਿਟੀ ਦੇ ਵਿੱਚ ਹੋਵੇ ਜਾਂ ਸਿਰਫ ਅਦਰਵਾਈਜ਼ ਨਾ ਹੋਵੇ, ਕਿਉਂਕਿ ਤੁਸੀਂ ਕਿਸੇ ਵੀ ਸਟੂਡੈਂਟ ਜਾਂ ਕਿਸੇ ਰੇਸ਼ੀਅਲ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ। ਜਿਹੜਾ ਕਿ ਅਸੀਂ ਇਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਨਹੀਂ ਕਰਦੇ ਤੇ ਕਿਉਂਕਿ ਅਗਰ ਕਰਨਾ ਹੈ ਤਾਂ ਪੂਰੇ ਸਿਟੀ ਦੇ ਵਿੱਚ ਕਰੋ, ਅਦਰਵਾਈਜ਼ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਇੱਕ ਇੱਕ ਜਿਹੜਾ ਸਟੂਡੈਂਟ ਸੈਗਮੈਂਟ ਹੈ ਤੁਸੀਂ ਉਹਨੂੰ ਤੁਸੀਂ ਜਿਹੜਾ ਟਾਰਗੇਟ ਨਹੀਂ ਕਰ ਸਕਦੇ, ਕਿਉਂਕਿ ਹੁਣ ਪ੍ਰੋਬਲਮ ਜਿਹੜੀ ਹੈ ਇਹ ਗਵਰਨਮੈਂਟ ਦੀਆਂ ਖੁਦ ਜਿਹੜੀ ਆਨ ਗਰਾਊਂਡ ਪ੍ਰੋਬਲਮਸ ਹੈਗੀਆਂ। ਅੱਜ ਦੀ ਡੇਟ ਵਿੱਚ ਪੂਰੇ ਕੈਨੇਡਾ ਦੇ ਵਿੱਚ ਓਵਰ ਕਰਾਊਡਿੰਗ ਦਾ ਇਸ਼ੂ ਹੋ ਰਿਹਾ ਕਿਉਂਕਿ ਇੰਨੇ ਸਾਡੇ ਕੋਲ ਹਾਊਸਿੰਗ ਕ੍ਰਾਈਸਿਸ ਹੈਗੇ ਨੇ। ਉਹਦੀ ਜ਼ਿੰਮੇਵਾਰੀ ਕੌਣ ਹੈ? ਲੈਂਡਲੋਰਡ ਤਾਂ ਲੈਂਡਲੋਰਡ ਨੂੰ ਇੱਕ ਸਿਰਫ ਪੀਨਲਾਈਜ਼ ਕੀਤਾ ਜਾ ਰਿਹਾ ਹੈ, ਲੇਕਿਨ ਜਿਹੜੀ ਹਾਊਸਿੰਗ ਦੀ ਪ੍ਰੋਬਲਮ ਹੈਗੀ ਹੈ ਉਹ ਤਾਂ ਫੈਡਰਲ ਗਵਰਨਮੈਂਟ ਦੀਆਂ ਪਾਲਿਸੀਜ਼ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਪਾਲਿਸੀਜ਼ ਨੇ। ਜਦੋਂ ਤੁਸੀਂ ਸਾਰੇ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਬੈਨੀਫਿਟ ਲਿਆ ਪੂਰੀ ਗਵਰਨਮੈਂਟਸ ਨੇ, $22.2 billion ਕੰਟਰੀਬਿਊਟ ਕੀਤਾ ਜਾ ਰਿਹਾ ਹੈ ਐਨੂਅਲੀ, ਇੰਟਰਨੈਸ਼ਨਲ ਸਟੂਡੈਂਟ ਕੰਟਰੀਬਿਊਟ ਕਰਦੇ ਨੇ ਕੈਨੇਡੀਅਨ ਇਕਾਨਮੀ ਦੇ ਵਿੱਚ ਅਕੋਰਡਿੰਗ ਟੂ ਦੀ ਕੈਨੇਡੀਅਨ ਸਟੈਟਸ ਜਿਹੜੀ ਵੈਬਸਾਈਟ ਹੈ ਉਹਦੇ ਵਿੱਚ ਆਲਰੇਡੀ ਉਹਨਾਂ ਨੇ ਪਬਲਿਸ਼ ਕੀਤਾ ਹੋਇਆ ਰਾਈਟ। ਜਦੋਂ ਇੰਨਾ ਜ਼ਿਆਦਾ ਤੁਹਾਨੂੰ ਇਕਾਨਮੀ ਚ ਬੈਨੀਫਿਟ ਹੋ ਰਿਹਾ ਤੇ ਅਸੀਂ ਉਹਨਾਂ ਦੀ ਰੈਜੀਡੈਂਸ ਦੀ ਪਰਵਾਹ ਕਿਉਂ ਨਹੀਂ ਕਰ ਪਾਏ? ਇਹਦਾ ਰੈਂਟਲ ਮਾਰਕੀਟ ਦੇ ਵਿੱਚ ਕਿੰਨਾ ਹੀ ਇਫੈਕਟ ਹੋਏਗਾ? ਕਿਉਂਕਿ ਮੈਂ ਅਗਰ ਲੀਗਲ ਓਨਰ ਹੈ ਮੈਂ ਤਾਂ ਖੁਸ਼ ਹੈ, ਲਾਇਸੈਂਸ ਆਏਗਾ ਖੁਸ਼, ਮੈਂ ਤਾਂ ਬਿਲਕੁਲ ਖੁਸ਼ ਹੋਊਂਗਾ, ਲੇਕਿਨ ਇਹ ਜਿਹੜੀਆਂ ਲੀਗਲ ਪ੍ਰੋਬਲਮ ਰਿਜ਼ੋਲਵ ਕਰਦੇ ਆਈ ਹੈਪੀ ਟੂ ਟੇਕ ਦਾ ਲਾਇਸੈਂਸ। ਉਹਦੇ ਨਾਲ ਹੋਏਗਾ ਕੀ ਆ, ਜਿੰਨੀਆਂ ਵੀ ਜਿਹੜੀ ਹੈ ਰੈਂਟਲ ਮਾਰਕੀਟ ਤੇ ਪੂਰਾ ਇਫੈਕਟ ਹੋਏਗਾ, ਬਹੁਤ ਘੱਟ ਯੂਨਿਟਸ ਹੋਰ ਰਹਿ ਜਾਣਗੀਆਂ, ਰੈਂਟ ਹੋਰ ਇਨਕਰੀਜ਼ ਹੋ ਜਾਏਗਾ, ਲੈਂਡਲੋਰਡ ਨੂੰ ਤਾਂ ਓਵੈਂਚੁਅਲੀ ਫਾਇਦਾ ਹੋਏਗਾ, ਲੇਕਿਨ ਉਹਦਾ ਪ੍ਰੋਬਲਮ ਕਿਹਨੂੰ ਆਏਗੀ? ਐਂਡ ਦੇ ਉੱਤੇ ਟੇਨੈਂਟਸ ਨੂੰ ਆਏਗੀ ਤਾਂ ਫਿਰ ਟੇਨੈਂਟ ਕੀ ਕਰੋਗੇ? ਜਾਂ ਤਾਂ ਤੁਹਾਨੂੰ ਬਿਨਾਂ ਕੰਸੈਪਟ ਦੇ ਉੱਤੇ ਓਵਰ ਕਰਾਊਡਿੰਗ ਕਰਨਗੇ, ਜਾਂ ਜਿੱਦਾਂ ਕਿ ਟੋਰਾਂਟੋ ਦੇ ਵਿੱਚ ਟੈਂਕਸ ਦੀ ਸਿਚੁਏਸ਼ਨ ਆ ਰੱਖੀ ਹੈ, ਇਹੋ ਜਿਹੀਆਂ ਕੋਈ ਚੀਜ਼ਾਂ ਆਏਗੀਆਂ। ਉਹ ਵੀ ਜਿਹੜਾ ਹੈ ਕਿਉਂਕਿ ਜਦੋਂ ਕੋਈ ਵੀ ਗਵਰਨਮੈਂਟ ਪਾਲਿਸੀਜ਼ ਬਣਾਉਂਦੀ ਹੈ ਅਗਰ ਆਨ ਗਰਾਊਂਡ ਹੋ ਕੇ ਅਗਰ ਨਾ ਸੋਚੇ, ਅਗਰ ਤੁਸੀਂ ਰੀਅਲ ਗਰਾਊਂਡ ਦੇ ਉੱਤੇ ਨਾ ਸੋਚੋ ਤੇ ਉਹ ਕਦੀ ਵੀ ਉਹ ਬੈਨੀਫਿਟ ਨਹੀਂ ਹੁੰਦੀ। ਇਸੇ ਕਰਕੇ ਅਸੀਂ ਸਿਟੀ ਨੂੰ ਕਹਿ ਰਹੇ ਹਾਂ ਸਟੈਪ ਬੈਕ, ਹੈਵ ਦ ਕਮਿਊਨਿਟੀ ਇੰਗੇਜਮੈਂਟ, ਲਿਸਨ ਟੂ ਆਲ ਦਾ ਪੁਆਇੰਟਸ, ਜਿਹੜੇ 11 ਪੁਆਇੰਟਸ ਨੇ ਉਹਨਾਂ ਨੂੰ ਡਿਸਕਸ ਕਰੋ ਤੇ ਜੈਨੂਅਨ ਨੇ। ਅਸੀਂ ਬਿਲਕੁਲ ਗਵਰਨਮੈਂਟ ਦੇ ਡਿਫਰੈਂਟ ਸਟੈਚੂਸ ਦੇ ਨਾਲ ਰੈਫਰੈਂਸ ਵੀ ਦਿੱਤਾ ਹੋਇਆ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਰਿਜ਼ੋਲਵ ਕਰੋ, ਦੈਨ ਵੀ ਵਿਲ ਗੋ ਫਰੋਮ ਦੇਅਰ।
ਜੀ, ਤੇ ਇੱਕ ਤਾਂ ਇਹ ਵੀ ਗੱਲ ਆਉਂਦੀ ਹੈ ਜੀ ਕਿ ਘਰਾਂ ਦੇ ਵਿੱਚ ਜਿਹੜੇ ਮਾਮਲੇ ਆਪਣੇ ਕਿ ਓਵਰ ਕਰਾਊਡਿੰਗ ਤਾਂ ਹੈਗੀ ਆ, ਤੇ ਸਟੂਡੈਂਟ ਦੀ ਇਹ ਵੀ ਬੜੀਆਂ ਖ਼ਬਰਾਂ ਆਈਆਂ ਕਿ ਬੜੀ ਬੁਰੀ ਤਰ੍ਹਾਂ ਕ੍ਰਾਈਮ ਕਰਕੇ ਕਈ ਲੋਕ ਉਹਨਾਂ ਚੋਂ ਪੈਸੇ ਵੀ ਖੱਟ ਰਹੇ ਆ। ਹੁਣ ਸਵਾਲ ਤੇ ਇਹ ਆ ਜਾਂਦਾ ਵੀ ਕਿਸੇ ਨੇ ਸਬਲੈਟ ਕੀਤਾ ਤੇ ਉੱਥੇ ਤਾਂ ਟੈਨੈਂਟ ਦਾ ਇਸ਼ੂ ਹੋਏਗਾ, ਪਰ ਕਿਤੇ ਲੈਂਡਲੋਰਡ ਕਰ ਰਹੇ ਆ। ਮਤਲਬ ਸਮੱਸਿਆ ਉੱਥੇ ਵੀ ਹੈਗੀ ਆ, ਚਾਹੇ ਘਰਾਂ ਦੇ ਮਾਲਕਾਂ ਜਾਂ ਲੋਕਾਂ ਦੀ, ਆਪਾਂ ਕਹਿ ਦਈਏ ਕਿ ਬ੍ਰੈਂਪਟਨ ਵਾਸੀਆਂ ਦੇ ਵਿੱਚ ਵੀ ਇਹ ਸਮੱਸਿਆ ਕਿ ਉਹਨਾਂ ਵਿੱਚੋਂ ਕੁਝ ਬੰਦੇ ਹੈਗੇ ਆ ਜਿਹੜੇ ਖਰਾਬੀਆਂ ਕਰ ਵੀ ਰਹੇ ਨੇ। ਹੁਣ ਇਹਨਾਂ ਚੋਂ ਲਾਈਨ ਕਿਵੇਂ ਖਿੱਚੀ ਜਾਵੇ? ਪਰ ਇੱਕ ਗੱਲ ਤੁਸੀਂ ਖੂਬਸੂਰਤ ਕੀਤੀ ਹੈ ਕਿ ਜਦੋਂ ਕੇਂਦਰ ਤੇ ਦੂਜੀ ਆਪਣੀ ਪ੍ਰੋਵਿੰਸ਼ੀਅਲ ਸਰਕਾਰਾਂ, ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਇਹ ਪ੍ਰੋਗਰਾਮਾਂ ਦੇ ਵਿੱਚੋਂ ਪੈਸੇ ਬਣਾਏ ਆ ਤੇ ਹੋਰ ਧਿਰਾਂ ਨੇ ਪੈਸੇ ਬਣਾਏ ਆ, ਤੇ ਉਹਦਾ ਬਰਡਨ ਸਮਾਜ ਦੇ ਕਿਸੇ ਹੋਰ ਹਿੱਸੇ ਨੂੰ ਚੁੱਕਣਾ ਪੈ ਰਿਹਾ ਤੇ ਜਦੋਂ ਕਿਤੇ ਜਾ ਕੇ ਨੁਕਸ ਨਿਕਲਦਾ ਤੇ ਅਲਟੀਮੇਟਲੀ ਲੈਂਡਲੋਰਡ ਟੈਨੈਂਟ ਡਿਸਪਿਊਟ ਤੱਕ ਤਾਂ ਮਾਮਲਾ ਪਹੁੰਚ ਗਿਆ, ਪਰ ਜਿਹੜੀ ਓਵਰਆਲ ਕੈਨੇਡੀਅਨ ਇਮੀਗ੍ਰੇਸ਼ਨ ਜਾਂ ਕੈਨੇਡੀਅਨ ਇੰਟਰਨੈਸ਼ਨਲ ਸਟੂਡੈਂਟਸ ਦੀ ਪਾਲਿਸੀ ਹੈ ਉਹਦੇ ਬੈਨੀਫਿਸ਼ਰੀਜ਼ ਹੈ ਜਿਹੜੇ ਉਹ ਕਿਸੇ ਪਾਸੋਂ ਵੀ ਲਾਇਬਲ ਨਜ਼ਰ ਨਹੀਂ ਆਉਂਦੇ, ਤੁਸੀਂ ਇਹ ਵੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਜੀ ਬਿਲਕੁਲ, ਕਿਉਂਕਿ ਅਸੀਂ ਤਾਂ ਦੇਖੋ ਕਿਉਂਕਿ ਹੁਣ ਹੁਣ ਪੂਰੀ ਕੈਨੇਡਾ ਦੇ ਵਿਚ ਹੋ ਹੀ ਕਿਉਂ ਰਿਹਾ ਹੈ, ਕਿਉਂਕਿ ਜਿਹੜੀਆਂ ਪਿਛਲੇ 4 ਜਾਂ 5 ਸਾਲਾਂ ਤੋਂ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਉਹ ਇੰਨੀਆਂ ਜ਼ਿਆਦਾ ਜਿਹੜੀਆਂ ਪਾਲਿਸੀਜ਼ ਨੇ ਸਿਰਫ ਇੱਕ ਸਪੈਸੀਫਿਕ ਸੈਗਮੈਂਟਸ ਨੂੰ ਦੇ ਕੇ ਜਾਂ ਸ਼ਾਰਟ ਸਾਈਟਡ ਮੈਂ ਕਹਿ ਸਕਦਾ ਕਿ ਵਿਜ਼ਨ ਦੇ ਨਾਲ ਜਿਹੜੀਆਂ ਪਾਲਿਸੀਜ਼ ਨੂੰ ਡਿਜ਼ਾਈਨ ਕੀਤਾ ਗਿਆ। ਕਿਉਂਕਿ ਹੁਣ ਜਦੋਂ ਤੁਹਾਡੇ ਕੋਲ ਹੁਣ ਅੱਜ ਦੀ ਡੇਟ ਚ ਰਿਫਿਊਜੀ ਦੀ ਕੋਈ ਨੀ ਗੱਲ ਕਰ ਰਿਹਾ, ਸਿਰਫ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ। ਕਿਉਂ ਨੀ ਗੱਲ ਕਰ ਰਹੇ? ਕਿਉਂਕਿ ਰਿਫਿਊਜੀਜ ਵੀ ਤਾਂ ਉਸੇ ਹੀ ਤਦਾਦ ਦੇ ਵਿਚ ਆਏ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਤਾਂ ਫਿਰ ਵੀ $22.2 billion ਦੀ ਕੈਨੇਡੀਅਨ ਇਕਾਨਮੀ ਦੇ ਵਿਚ ਕੀਤਾ ਸੀਗਾ, ਜਦੋਂ ਕਿ ਜਿਹੜੇ ਰਿਫਿਊਜੀਜ ਨੇ ਉਹਦਾ ਤਾਂ ਟੋਟਲੀ ਟੈਕਸਪੇਅਰ ਦੇ ਉੱਤੇ ਬਰਡਨ ਆਇਆ। ਹੋਮ ਕ੍ਰਾਈਸਿਸ ਦੇ ਵਿਚ ਤਾਂ ਉਹਨਾਂ ਨੇ ਵੀ ਕੰਟਰੀਬਿਊਟ ਕੀਤਾ ਹੋਇਆ। ਹੁਣ ਅਸੀਂ ਇਧਰ ਬਹਿ ਕੇ ਅਸੀਂ ਲਾਇਸੈਂਸ ਦੀ ਹੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਸਿਟੀ ਨੂੰ ਕਹਿ ਰਹੇ ਹਾਂ ਕਿ ਦੇਖੋ ਤੁਸੀਂ ਬਿਲਕੁਲ ਸਹੀ ਪੁਆਇੰਟ ਕੀਤਾ ਕਿ ਜਿਹੜੇ ਕੁਝ ਲੈਂਡਲੋਰਡਸ ਨੇ ਉਹ ਇੰਟੈਂਸ਼ਨਲੀ ਰੂਮਿੰਗ ਰੈਂਟਲ ਵੀ ਕਰਦੇ ਨੇ ਜਾਂ ਉਹਨਾਂ ਨੇ ਇਲੀਗਲ ਬੇਸਮੈਂਟਸ ਵੀ ਬਣਾਈਆਂ ਹੋਈਆਂ, ਪਰ ਇਹ ਜਿਹੜੀਆਂ ਜਿਹੜੀਆਂ ਪਾਲਿਸੀਜ਼ ਨੇ, ਕਿਉਂਕਿ ਤੁਹਾਡੇ ਕੋਲ ਇੰਸਪੈਕਸ਼ਨ ਦੇ ਰਾਈਟ ਨੇ, ਕਿਉਂਕਿ ਜਦੋਂ ਤੁਸੀਂ ਇਲੀਗਲ ਬੇਸਮੈਂਟ ਦੀ ਗੱਲ ਕਰਦੇ ਹੋ, ਅੱਜ ਤੋਂ 4-5 ਸਾਲ ਪਹਿਲਾਂ ਜਿਹੜਾ ਸਿਟੀ ਆਫ ਬ੍ਰੈਂਪਟਨ ਨੇ ਇੱਕ ਟਾਸਕ ਫੋਰਸ ਬਣਾਈ ਸੀ ਜਿਹਦੇ ਵਿਚ ਇਲੀਗਲ ਬੇਸਮੈਂਟਸ ਨੂੰ ਟਰੈਕ ਕਰਨਾ ਸੀ। ਉਸ ਟਾਈਮ ਕਿਹੜਾ ਬਾਇਲੋ ਸੀ, ਕਿਸ ਬਾਇਲੋ ਦੇ ਨਜ਼ਦੀਕ ਅੰਡਰ ਜਿਹੜੇ ਸਿਟੀ ਇਹਨਾਂ ਟਾਸਕ ਫੋਰਸ ਕੰਮ ਕਰ ਰਹੀ ਸੀ? ਇਹਦਾ ਮਤਲਬ ਬਾਇਲੋ ਆਲਰੇਡੀ ਬਣੇ ਹੋਏ ਨੇ, ਉਸ ਬਾਇਲੋਸ ਨੂੰ ਇੰਪਰੂਵ ਕਰਨ ਦੀ ਬਜਾਏ ਔਰ ਉਹਨੂੰ ਇਨਫੋਰਸਮੈਂਟ ਇਨਕਰੀਜ਼ ਕਰਨ ਦੀ ਬਜਾਏ ਸਿਰਫ ਇਹ ਕੀਤਾ ਹੈ ਕਿ ਇੱਕ ਲਾਅ ਦੇ ਉੱਪਰ ਲਾਅ ਬਣਾ ਦਿੱਤਾ ਜਾਏਗਾ ਔਰ ਜਿਹੜੇ ਕਿ ਸਾਡੇ ਲੀਡਰਸ ਇਹ ਸੋਚਦੇ ਨੇ ਕਿ ਇਹਦੇ ਨਾਲ ਕੁਛ ਨਾ ਕੁਛ ਪ੍ਰੋਬਲਮ ਸੋਲਵ ਹੋ ਜਾਏਗੀ, ਇੱਕ ਆਈ ਵਾਸ਼ਿੰਗ ਹੈ। ਐਕਚੁਅਲ ਦੇ ਵਿੱਚ ਜਿਹੜਾ ਇਹਦੇ ਅਗਰ ਅਸੀਂ ਇਹਨੂੰ ਡੀਪਲੀ ਸਟੱਡੀ ਕਰਦੇ ਹਾਂ, ਸਿਟੀ ਦਾ ਆਈ ਡੋਂਟ ਥਿੰਕ ਸੋ ਕਿ ਉਹ ਸਟੇਟ ਫੋਰ ਰੈਜੀਡੈਂਟ ਦੇ ਕੰਸਰਨ ਨੂੰ ਅਡਰੈਸ ਕਰ ਰਹੇ ਹਾਂ, ਕਿਉਂਕਿ ਰੀਸੈਂਟਲੀ ਜਿਹੜੇ ਪਿਛਲੇ ਕੁਛ ਟਾਈਮ ਤੋਂ ਪ੍ਰੋਵਿੰਸ ਨੇ ਕਿਹਾ ਹੈ ਕਿ ਅਗਰ ਤੁਸੀਂ ਜਿਹੜੀ ਵੀ ਸਿਟੀ ਅਗਰ ਹਾਊਸਿੰਗ ਕ੍ਰਾਈਸਿਸ ਨੂੰ ਰਿਜੋਲਵ ਕਰਦੀ ਹੈ, ਜਿੱਥੇ ਨੰਬਰ ਆਫ ਹਾਊਸਿਸ ਅਗਰ ਜ਼ਿਆਦਾ ਕੁਇਕਲੀ ਬਿਲਡ ਕਰਦੀ ਹੈ, ਤੇ ਉਹਨਾਂ ਨੂੰ ਇੱਕ ਬੋਨਸ ਮਿਲੇਗਾ, ਇੱਕ ਵੱਡੇ ਚੈੱਕ ਮਿਲਣਗੇ, ਜਿਹੜਾ ਕਿ ਇੱਕ ਬ੍ਰੈਂਟਨ ਨੂੰ ਬੜਾ ਰੀਸੈਂਟਲੀ ਚੈੱਕ ਬਹੁਤ ਵੱਡਾ ਜਿਹੜਾ ਇੱਕ ਫੂਡ ਗਵਰਨਮੈਂਟ ਨੇ ਇੱਕ ਚੈੱਕ ਵੀ ਦਿੱਤਾ। ਉਹ ਸਾਰਾ ਕਿੱਥੋਂ ਆਇਆ? ਕਿਉਂਕਿ ਇਹ ਚਾਹੁੰਦੇ ਨੇ ਕਿ ਇਹ ਜਿਹੜੀਆਂ 2 ਡਵੈਲਿੰਗ ਯੂਨਿਟਸ ਹੈਗੀਆਂ ਜ਼ਿਆਦਾ ਤੋਂ ਜ਼ਿਆਦਾ ਬਣ ਜਾਣ, ਜਿਹਦੇ ਵਿੱਚ ਕੀ ਹੈ ਕਿ ਇਹ ਰਿਫਲੈਕਟ ਕਰਨ, ਕਿਉਂਕਿ ਲਾਇਸੈਂਸ ਨੂੰ ਇਹਨਾਂ ਦੀ ਕਿਸੇ ਹੈਲਥ ਐਂਡ ਸੇਫਟੀ ਦੇ ਨਾਲ ਕੋਈ ਡਾਇਰੈਕਟ ਕੰਸਰਨ ਨਹੀਂ ਲੱਗ ਰਿਹਾ ਜਿਹੜੇ ਲੀਡਰਸ ਦਾ, ਇਹ ਸਿਰਫ ਉਹਨਾਂ ਨੂੰ ਇੱਕ ਨੰਬਰਸ ਕ੍ਰੀਏਟ ਕਰਨੇ ਹੈ ਕਿ ਅਸੀਂ ਇੰਨੇ ਹਾਊਸਿਸ ਬੜੀ ਸ਼ਾਰਟਲੀ ਪ੍ਰੋਡਿਊਸ ਕਰ ਦਿੱਤੇ, ਕੋਈ ਬਣੇ ਨੀ, ਆਲਰੇਡੀ ਬਣੇ ਹੋਏ ਨੇ, ਸਿਰਫ ਉਹਨਾਂ ਨੂੰ ਇੱਕ ਪੇਪਰ ਤੇ ਰੱਖ ਕੇ, ਜਾਨੀ ਕਿ ਇੱਕ ਜਿਹੜਾ ਹੈ ਕਿ ਕੁਛ ਆਉਣ ਵਾਲੇ ਸਾਲ 2 ਸਾਲ ਤੱਕ ਜਿਹੜਾ ਹੈ ਇਹਨਾਂ ਦਾ ਕੋਟਾ ਹੈਗਾ ਹਾਊਸਿੰਗ ਕ੍ਰਾਈਸਿਸ ਨੂੰ ਰਿਜੋਲਵ ਕਰਨ ਦਾ, ਉਹ ਇੱਕ ਸਿੰਪਲੀ ਰਿਜੋਲਵ ਹੋਏਗਾ। ਅਸੀਂ ਕਹਿੰਦੇ ਹਾਂ ਕਿ ਜਿਹੜੇ ਅਗਰ ਲੈਂਡਲੋਰਡਸ ਅਗਰ ਗਲਤ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੇ ਬਿਲਕੁਲ ਇਲੀਗਲ ਬੇਸਮੈਂਟਸ ਬਣਾਈਆਂ, ਅਸੀਂ ਬਿਲਕੁਲ ਵੀ ਸਪੋਰਟ ਨਹੀਂ ਕਰਦੇ, ਅਸੀਂ ਕਹਿੰਦੇ ਅਸੀਂ ਇਨਕਰੇਜ ਕਰਦੇ ਹਾਂ ਕਿ ਅਗਰ ਤੁਸੀਂ ਇਲੀਗਲ ਬੇਸਮੈਂਟਸ ਨੇ ਤੁਸੀਂ ਜਾਓ, ਤੁਸੀਂ ਇਹਨਾਂ ਨੂੰ ਟਾਈਮ ਦੇ ਦਿਓ, ਇਹਨਾਂ ਨੂੰ ਕਹੋ ਕਿ ਸੈਲਫ ਡਿਕਲੇਅਰ ਆ ਕੇ ਕਰੋ, ਕੁਛ ਇਨੀਸ਼ੀਏਟਿਵ ਲੈ ਕੇ ਆਓ, ਕੁਛ ਫਾਈਨੈਂਸ਼ਲੀ ਇਹਨਾਂ ਨੂੰ ਸਪੋਰਟ ਕਰੋ ਜਿਹਦੇ ਨਾਲ ਕਿ ਇਹ ਜਿਹੜੀਆਂ ਲੀਗਲ ਇਨਵੈਸਟਮੈਂਟਸ ਬਣ। ਔਰ ਇੰਸਪੈਕਸ਼ਨ ਕਰਨੀ ਹੈ ਬਿਲਕੁਲ, ਤੁਸੀਂ ਪ੍ਰੋਪਰ ਨੋਟਿਸ ਦੇ ਵਿੱਚ ਦਓ, ਅਸੀਂ ਟੈਨੈਂਟ ਨੂੰ ਨੋਟਿਸ ਦਈਏ, ਤੁਸੀਂ ਆ ਕੇ ਇੰਸਪੈਕਸ਼ਨ ਕਰੋ, ਹੂ ਇਜ਼ ਸਟੋਪਿੰਗ ਦੈਟ? ਨੋਬਡੀ ਇਜ਼ ਸਟੋਪਿੰਗ ਦੈਟ। ਲੇਕਿਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜਾ ਪੋਲੀਟੀਕਲੀ ਇੱਕ ਗੇਮ ਪਲੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਸਿਰਫ ਟੈਨੈਂਟ ਨੂੰ ਜਾਂ ਖਾਸ ਕਰਕੇ ਲੈਂਡਲੋਰਡ ਨੂੰ ਇੱਕ ਬੈਡ ਗਾਈ ਬਣਾ ਕੇ ਕ੍ਰੀਏਟ ਕੀਤਾ ਗਿਆ ਹੈ ਬ੍ਰੈਂਪਟਨ ਦੇ ਵਿੱਚ, ਖਾਸ ਕਰਕੇ ਬ੍ਰੈਂਪਟਨ ਦੇ ਵਿੱਚ। ਬਾਕੀ ਜਿਹੜੇ ਸਾਡੇ ਨਾਲ ਸਿਟੀਜ਼ ਨੇ, ਵੌਨ ਹੈਗਾ, ਟੋਰਾਂਟੋ ਹੈਗਾ, ਸਕਾਰਬਰੋ ਦੀ ਗੱਲ ਵੀ ਕਰੀਏ, ਮਿਸੀਸਾਗਾ ਦੀ ਵੀ ਗੱਲ ਕਰੀਏ, ਕਿਆ ਉੱਥੇ ਐਡਸ ਨਹੀਂ ਹੈਗੀਆਂ ਕਿ ਜਿਹੜੀਆਂ ਓਵਰ ਕਰਾਊਡਿੰਗ ਦੀ ਸਿਚੁਏਸ਼ਨਸ ਨਹੀਂ ਹੈਗੀਆਂ? ਬਿਲਕੁਲ, ਅਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹਾਂ, ਬਿਲਕੁਲ ਐਡਸ ਪਈਆਂ ਹੋਈਆਂ ਨੇ। ਲੇਕਿਨ ਸਿਰਫ ਇੱਕ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਜਿਸ ਤਰੀਕੇ ਦੀ ਅਪਰੋਚ ਲੈ ਕੇ ਜਾ ਰਹੀ ਹੈ ਉਹ ਇੱਕ ਬਹੁਤ ਹੀ ਮਤਲਬ ਇੱਕ ਬਚਕਾਨੀ ਹਰਕਤ ਹੀ ਮੈਂ ਕਹਿ ਸਕਦਾ ਹੈਗਾ ਕਿ ਸਿਰਫ ਕਰਨਾ ਕੁਛ ਹੋਰ ਚਾਹੁੰਦੇ ਆ ਲੇਕਿਨ ਦਿਖਾਇਆ ਕੁਛ ਹੋਰ ਜਾਂਦਾ ਹੈ, ਔਰ ਐਂਡ ਦੇ ਉੱਤੇ ਉਹਦੇ ਵਾਸਤੇ ਵੀ ਜਿਹੜਾ ਕੋਈ ਵੀ ਸਟੈਪ ਲਿੱਤਾ ਜਾ ਰਿਹਾ ਹੈ ਸਿਟੀ ਦੇ ਗਰਾਊਂਡ, ਉਹ ਇੱਕ ਸੋਚ ਸਮਝ ਕੇ ਨਹੀਂ ਲਿੱਤਾ ਜਾ ਰਿਹਾ। ਔਰ ਘੱਟੋ ਘੱਟ ਵੀ ਹੈ ਕਿ ਜਿਹੜੇ ਸਾਡੇ ਰੈਜੀਡੈਂਟਸ ਹੈਗੇ ਨੇ ਉਸ ਰੈਜੀਡੈਂਟ ਨੂੰ ਵੀ ਕੌਨਫੀਡੈਂਸ ਦੇ ਵਿੱਚ ਲੈਣਾ ਜ਼ਰੂਰੀ ਹੈ, ਉਹਨਾਂ ਦੀ ਵੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ
ਜੀ। ਸੋਹਲ ਸਾਹਿਬ, ਇੱਕ ਛੋਟੀ ਜਿਹੀ ਬ੍ਰੇਕ ਦਾ ਵੀ ਟਾਈਮ ਹੈ ਜੀ, ਆਪਾਂ ਅੱਗੇ ਥੋੜੀ ਜਿਹੀ ਹੋਰ ਗੱਲਬਾਤ ਕਰਦੇ ਹਾਂ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778, 416-620-1778 ਸਟੂਡੀਓ ਦਾ ਨੰਬਰ ਹੈ, ਸੈੱਲ ਨੰਬਰ ਹੈ ਮੇਰਾ। ਜੇ ਤੁਸੀਂ ਵਟਸਐਪ ਤੇ ਕਾਲ ਕਰਨੀ ਹੋਵੇ ਤਾਂ 7802437033 780-243-7033। ਤੇ ਕੀ ਤੁਸੀਂ ਇਸ ਮਾਮਲੇ ਨੂੰ ਸਟਰੋਂਗਲੀ ਫੀਲ ਕਰਦੇ ਹੋ ਕਿ ਸਿਟੀ ਆਫ ਬਰੈਂਪਟਨ ਦੀ ਅਪਰੋਚ ਦੇ ਵਿੱਚ ਕਿਤੇ ਕੋਈ ਕਮੀ ਹੈ, ਜਾਂ ਤੁਸੀਂ ਇਹਦੇ ਉੱਤੇ ਕੋਈ ਹੋਰ ਪੱਖ ਰੱਖਦੇ ਹੋ, ਜਾਂ ਸੋਹਲ ਸਾਹਿਬ ਦੀ ਗੱਲਬਾਤ ਨਾਲ ਸਹਿਮਤ ਹੋ, ਜਾਂ ਕੁਝ ਨਵੇਂ ਤੁਹਾਡੇ ਕੋਲ ਵਿਚਾਰ ਹੋਣ, ਤਾਂ ਇਹ ਖੁੱਲਾ ਮੰਚ ਹੈ, ਤੁਸੀਂ ਜ਼ਰੂਰ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਸੋਹਲ ਸਾਹਿਬ, ਤੇ ਫਿਰ ਉਸ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ ਜੀ। ਤੁਸੀਂ ਫਾਈਨੈਂਸ਼ੀਅਲ ਬਰਡਨ ਦਾ ਵੀ ਜ਼ਿਕਰ ਕੀਤਾ ਹੈ ਔਰ ਇੱਕ ਪੇਪਰ ਵਰਕ ਦਾ ਵੀ ਗੱਲ ਕੀਤਾ, ਤੇ ਆਪਣੀਆਂ ਸਰਕਾਰਾਂ ਦਾ ਵੈਸੇ ਹੀ ਕਹਿੰਦੇ ਹਾਂ ਕਿ ਅਸੀਂ ਰੈੱਡ ਟੇਪ ਘਟਾਉਣੀ ਹੈ, ਸਗੋਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਗੱਲ ਚਲਾਉਂਦੇ ਹਾਂ ਜੀ ਅੱਗੇ।
Did you know with CIBC Global Money Transfer, there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee, always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜ਼ੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂ ਆਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
द करंट अफेयर्स ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ। ਅਸੀਂ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪਾਲਿਸੀ ਦੀ ਗੱਲਬਾਤ ਕਰ ਰਹੇ ਹਾਂ, ਤੇ ਰਵੀ ਸੋਹਲ ਪਟੀਸ਼ਨ ਕਰਤਾ ਨੇ ਤਕਰੀਬਨ 8000 ਦੇ ਕਰੀਬ ਪਟੀਸ਼ਨ ਤੇ ਇਹਨਾਂ ਦੇ ਦਸਤਖਤ ਹੋ ਚੁੱਕੇ ਨੇ। ਸਿਟੀ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਸ਼ਾਮਲ ਹੋਣਗੇ। ਅਸੀਂ ਇਸ ਮਸਲੇ ਤੇ ਪਹਿਲਾਂ ਵੀ ਗੱਲ ਕੀਤੀ ਹੈ ਔਰ ਇੱਕ ਗੱਲ ਤਾਂ ਪੱਕੀ ਹੈ ਕਿ ਓਨਟੈਰੀਓ ਸੂਬਾ ਬਹੁਤ ਵੱਡਾ, ਇਹਦੀ ਇਕਾਨਮੀ ਵੀ ਬਹੁਤ ਵੱਡੀ ਹੈ ਔਰ ਇਹਨੂੰ ਰਿਚ ਪ੍ਰੋਵਿੰਸ ਵੀ ਕਹਿੰਦੇ ਆ। ਇੱਥੇ ਸਕੂਲ ਕਾਲਜ ਅਦਾਰੇ ਵੀ ਬੜੇ ਆ, ਹੈਮਿਲਟਨ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਕਾਲਜ ਯੂਨੀਵਰਸਿਟੀਜ਼ ਹੈਗੀਆਂ ਨੇ, ਤੇ ਪਿੱਛੇ ਜੇ ਉਹ ਪਤਾ ਨਹੀਂ ਨਾਰਥ ਵਾਲੇ ਪਾਸੇ ਇੱਕ ਵਾਰੀ ਆਪਾਂ ਉਹਦੀ ਕਵਰੇਜ ਵੀ ਕੀਤੀ ਸੀਗੀ ਜਿੱਥੇ ਇੰਸਟੀਚਿਊਟ ਤਾਂ ਹੈ ਪਰ ਉਥੇ ਬੱਚਿਆਂ ਦੇ ਰਹਿਣ ਦੀ ਥਾਂ ਨਹੀਂ ਸੀ। ਸੋ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਗੱਲ ਕਰੀਏ ਕਿ ਉਨ੍ਹਾਂ ਦਾ ਇਨਫਲਕਸ ਹਾਊਸਿੰਗ ਕ੍ਰਾਈਸਿਸ ਨੂੰ ਪੈਦਾ ਕਰ ਰਿਹਾ, ਤੇ ਉਹ ਕ੍ਰਾਈਸਿਸ ਤਾਂ ਹੋਰ ਕਈ ਸ਼ਹਿਰਾਂ ਵਿੱਚ ਵੀ ਹੈਗੀਆਂ ਜਿੱਥੇ ਇੰਸਟੀਚਿਊਟ ਵੀ ਹੈਗੇ ਨੇ ਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਹੋਰ ਸ਼ਹਿਰ ਚ ਰਹਿਣਾ ਪੈਂਦਾ। ਵਾਈ ਬਰੈਂਪਟਨ ਜਦੋਂ ਇਹ ਗੱਲ ਆ ਜਾਂਦੀ ਹੈ, ਤੇ ਕਦੇ ਕਦੇ ਤੇ ਇਹ ਵੀ ਹੁੰਦਾ ਕਿ ਬਰੈਂਪਟਨ ਨੀ ਇਹਨੂੰ ਬਰੈਂਪਟਨ ਸਥਾਨ ਵੀ ਕਹਿੰਦੇ ਆ, ਤਾਂ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਵੀ ਆਉਂਦੀ ਹੈ। ਕਦੇ ਕਾਰਾਂ ਦੀ ਇੰਸ਼ੋਰੈਂਸ ਦੇ ਮਾਮਲੇ ਚ ਆਉਂਦੀ ਹੈ ਕਿ ਕੁਛ ਫਿਰ ਇਹੀ ਰੇਸ਼ੀਅਲ ਪ੍ਰੋਫਾਈਲਿੰਗ, ਕਈ ਤਰ੍ਹਾਂ ਦੇ ਇਹਦੇ ਨਾਲ ਗੱਲਾਂ ਆ ਕੇ ਜੁੜ ਜਾਂਦੀਆਂ। ਪਰ ਮੈਂ ਕਹਿੰਦਾ ਕਿ ਅਸੀਂ ਮੇਨ ਜਿਹੜਾ ਸਾਡਾ ਨੁਕਤਾ ਆ ਉਹਨੂੰ ਕਾਨੂੰਨੀ ਪੱਧਰ ਤੇ ਤਾਂ ਨਹੀਂ, ਮੈਂ ਕਾਨੂੰਨ ਦੀ ਬਜਾਏ ਕਹਿੰਦਾ ਕਿ ਉਹਨੂੰ ਲੌਜੀਕਲ ਪੱਧਰ ਤੇ ਔਰ ਰੀਅਲਿਸਟਿਕ ਪੱਧਰ ਦੇ ਉੱਤੇ ਉਹਦਾ ਇੱਕ ਹੋਲਿਸਟਿਕ ਵਿਊ ਜ਼ਰੂਰ ਬਣਨਾ ਚਾਹੀਦਾ ਹੁੰਦਾ। ਤੁਸੀਂ ਵੀ ਸਾਡੇ ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ ਗੱਲਬਾਤ ਵਿੱਚ, ਜੇ ਕੋਈ ਪੱਖ ਤੁਹਾਨੂੰ ਅਧੂਰਾ ਲੱਗਦਾ ਤਾਂ ਉਹਦੇ ਤੇ ਆਪਣੀ ਰਾਏ ਦੇ ਸਕਦੇ ਹੋ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਡਾਇਰੈਕਟ ਸੈੱਲਫੋਨ ਕਾਲ ਵੀ ਮੈਂ ਤੁਹਾਡੀ ਸੋਹਲ ਸਾਹਿਬ ਦੇ ਨਾਲ ਮਰਜ਼ੀ ਕਰ ਸਕਦਾ, 7802437033 ਸਾਡਾ ਨੰਬਰ ਹੈ ਜੀ। ਸੋਹਲ ਸਾਹਿਬ, ਅੱਗੇ ਆਪਾਂ ਪਹਿਲਾਂ ਤਾਂ ਇਹੀ ਤੁਸੀਂ ਦੱਸੋ ਜੀ, ਹੋਰ ਸ਼ਹਿਰਾਂ ਵਿੱਚ ਵੀ ਇੰਸਟੀਚਿਊਟ ਨੇ, ਵਾਈ ਬਰੈਂਪਟਨ, ਤੁਹਾਨੂੰ ਉਹਦੇ ਵਿੱਚ ਕੀ ਲੱਗਿਆ ਖਾਸ?
ਦੇਖੋ ਜੀ, ਜੋ ਸੁਣਨ ਦੇ ਵਿੱਚ ਆਉਂਦਾ ਤੁਸੀਂ ਕਿਉਂਕਿ ਹੁਣ ਰੀਸੈਂਟਲੀ ਮੈਂਸ਼ਨ ਕੀਤਾ ਹੈ ਕਿ ਬਰੈਂਪਟਨ ਦੇ ਵਿੱਚ ਇੱਕ ਸਾਡੀ ਜਿਹੜੀ ਸੋਸਾਇਟੀ ਹੈਗੀ ਆ, ਕੱਲ ਕਰਕੇ ਜੇ ਅਸੀਂ ਪੰਜਾਬੀ ਸੋਸਾਇਟੀ ਦੀ ਗੱਲ ਕਰੀਏ, ਅਸੀਂ ਇਹ ਕਮਿਊਨਿਟੀ ਜਿਹੜੀ ਹੈਗੀ ਆ ਇਹ ਆਪਸ ਦੇ ਵਿੱਚ ਇੱਕ ਜੋੜ ਮੇਲ ਕਰਕੇ ਰਹਿਣਾ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਔਰ ਅਸੀਂ ਜਿੱਥੇ ਤੱਕ, ਕਿਉਂਕਿ ਬਰੈਂਪਟਨ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨ ਜ਼ਿਆਦਾ ਹੋਣ ਕਰਕੇ ਡੈਫੀਨੇਟਲੀ ਇੱਥੇ ਡੋਮੀਨੈਂਸ ਕਾਫੀ ਜ਼ਿਆਦਾ ਹੈ, ਪਾਪੂਲੇਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਕਿ ਗਰੋਥ ਪਿਛਲੇ ਹੀ 3-4 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਐਕਸੈਪਸ਼ਨਲੀ, ਮਤਲਬ ਕੀ ਕਹਿ ਸਕਦੇ, ਸੈਕਿੰਡ ਲਾਰਜੈਸਟ ਇੱਕ ਤਰੀਕੇ ਦੇ ਸਿਟੀ ਦੇ ਵਿੱਚ ਆਇਆ ਜਿਹਦੇ ਵਿੱਚ ਪਾਪੂਲੇਸ਼ਨ ਦਾ ਇਕਦਮ ਇਨਕਰੀਜ਼ ਆਇਆ ਪਿਛਲੇ ਕੁਛ ਯੀਅਰਸ ਦੇ ਵਿੱਚ। ਔਰ ਡੈਫੀਨੇਟਲੀ ਕਿਉਂਕਿ ਹਾਊਸਿਸ ਵੀ ਬਣੇ ਨੇ, ਲੀਗਲ ਬੇਸਮੈਂਟਸ ਦਾ ਵੀ ਅਗਰ ਅਸੀਂ ਅੱਜ ਦੀ ਡੇਟ ਦੇਖੀਏ ਅਕਾਊਂਟ ਵੀ ਦੇਖੀਏ ਤਕਰੀਬਨ 21 to 22 thousand ਜਿਹੜੀਆਂ ਹੈਗੀਆਂ ਨੇ ਲੀਗਲ ਡਿਵੈਲਪਮੈਂਟਸ ਆਲਰੇਡੀ ਬ੍ਰੈਂਟਨ ਦੇ ਵਿੱਚ ਰਜਿਸਟਰਡ ਹੋਈਆਂ ਵਿੱਚ ਸਿਗਨੀਫੀਕੈਂਟ ਨੰਬਰ ਐਸ ਵੈਲ। ਹੁਣ ਕਈ ਸ਼ਹਿਰਾਂ ਦੇ ਵਿੱਚ ਹੈ ਕਿਉਂਕਿ ਹੁਣ ਜਿਹੜਾ ਲਾਇਸੈਂਸਿੰਗ ਦਾ ਪ੍ਰੋਗਰਾਮ ਹੈਗਾ ਉਹ ਹੋਰ ਵੀ ਕਿਸੇ ਸ਼ਹਿਰਾਂ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ, ਲੇਕਿਨ ਆਈ ਥਿੰਕ ਸਾਡੀ ਸਿਟੀ ਨੇ ਇਹ ਨਹੀਂ ਸਟੱਡੀ ਕੀਤਾ ਕਿ ਉਹ ਉੱਥੇ ਵਰਕ ਕੀਤਾ ਜਾਂ ਨਹੀਂ ਕੀਤਾ। ਅਸੀਂ ਔਸ਼ਵਾ ਦੇ ਵਿੱਚ ਇਹ ਪ੍ਰੋਗਰਾਮ ਲਾਂਚ ਕੀਤਾ ਸੀ, 3 years ਦੇ ਬਾਅਦ ਇਹ ਪ੍ਰੋਗਰਾਮ ਆਲਰੇਡੀ ਬੰਦ ਕਰ ਦਿੱਤਾ ਗਿਆ, ਉਹਦੀ ਜਿਹੜੀ ਕੌਂਸਲ ਵੋਟਿੰਗ ਹੈਗੀ ਉਹ 5-3 ਦੀ ਰੇਸ਼ੋ ਚ ਹੋਈ ਹੈ, ਆਲਰੇਡੀ ਉਹ ਬੰਦ ਹੋ ਗਿਆ। ਕੌਰਨਵਾਲ ਦੇ ਵਿੱਚ ਇਹ ਲੈ ਕੇ ਆਏ ਸੀਗੇ ਔਰ ਉਹਨਾਂ ਨੇ ਕੌਂਸਲ ਦੇ ਵਿੱਚ ਪਾਸ ਹੀ ਨਹੀਂ ਹੋਇਆ ਸੀ। ਹੁਣ ਵਾਟਰਲੂ ਦੇ ਵਿੱਚ ਹੈ, ਵਾਟਰਲੂ ਦੇ ਵਿੱਚ ਹਜੇ ਤੱਕ ਉਹ ਐਕਟਿਵ ਤਾਂ ਹੈਗਾ, ਲੇਕਿਨ ਜਿੰਨੀਆਂ ਵੀ ਪੈਨਲਟੀਸ ਹੈਗੀਆਂ ਸਾਰੀਆਂ ਸ਼ੈਲਫ ਤੇ ਗਈਆਂ ਹੋਈਆਂ, ਕਿਉਂਕਿ ਅਗਰ ਤੁਸੀਂ OHRC ਦੀ ਹਿਊਮਨ ਰਾਈਟ ਕਮਿਸ਼ਨ ਦੀ ਅਗਰ ਵੈਬਸਾਈਟ ਤੇ ਜਾਂਦੇ ਹੋ ਤੁਸੀਂ ਉੱਥੇ ਵਾਟਰਲੂ ਦੀ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਰਿਪੋਰਟ ਪਾਈ ਹੋਈ ਹੈ, ਕਿਉਂਕਿ ਉਹਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਨ੍ਹਾਂ ਦੇ ਪੁਆਇੰਟਸ ਨੂੰ ਅਸੀਂ ਵੀ ਯੂਨੀਵਰਸਿਟੀ ਆਫ ਬ੍ਰੈਂਪਟਨ ਨੂੰ ਵੀ ਅਸੀਂ ਹਾਈਲਾਈਟ ਕੀਤਾ, ਉਹਨਾਂ ਦੇ ਨਾਲ ਪੂਰਾ ਜਿਹੜਾ ਹੈ ਕਿ ਫਾਈਲ ਕੀਤਾ। ਹੁਣ ਅਗਰ ਵਿੰਡਸਰ ਦੇ ਵਿੱਚ ਹੋਈ ਹੈ, ਵਿੰਡਸਰ ਦੇ ਵਿੱਚ ਵੀ ਇਹ ਲਾਇਸੈਂਸ ਆਇਆ ਸੀ ਲੇਕਿਨ ਉਹਦਾ ਕੇਸ ਜਿਹੜਾ ਕੋਰਟ ਦੇ ਵਿੱਚ ਆਏਗਾ। ਅਗਰ ਹੁਣ ਸਾਡਾ ਸਿਟੀ ਅਗਰ ਦੁਬਾਰਾ ਇਸ ਚੀਜ਼ ਨੂੰ ਲੈ ਕੇ ਆਏਗਾ ਤੇ ਅਸੀਂ ਵੀ ਲੀਗਲ ਬੈਟਲ ਦੇ ਵਿੱਚ ਜਾਵਾਂਗੇ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਲੀਗਲ ਬੈਟਲ ਵਾਸਤੇ ਪਹਿਲਾਂ ਸਟਾਰਟ ਕਰ ਰਹੇ ਸੀਗੇ, 3 weeks ਦੇ ਵਿੱਚ ਹੀ ਆਲਰੇਡੀ ਸ਼ਰਤ ਤੇ ਪਾਤਾ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਸਟੈਂਡ ਹੀ ਨਹੀਂ ਕਰਨਾ ਸੀਗਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਖਾਮੀਆਂ ਹੀ ਇੰਨੀਆਂ ਸੀਗੀਆਂ। ਹੁਣ ਜਿਹੜੀਆਂ ਇਹ ਹੁਣ ਕਹਿ ਰਹੇ ਨੇ, ਅਸੀਂ ਸਿਟੀ ਨੂੰ ਕਹਿ ਰਹੇ ਹਾਂ ਕਿ ਤੁਸੀਂ ਅਜੇ ਤੱਕ ਇੱਕ ਸਿਰਫ ਟੈਲੀਟਾਊਨ ਹਾਲ ਤੋਂ ਇਲਾਵਾ ਕਮਿਊਨਿਟੀ ਦੀ ਇੰਗੇਜਮੈਂਟ ਕੀਤੀ ਕੀ ਆ, ਜੋ ਤੁਸੀਂ ਪ੍ਰੋਬਲਮ ਰਿਜ਼ੋਲਵ ਕਰਨੇ ਸੀ ਸਿਟੀ ਤੇ ਪੁੱਛਦੇ ਕਿ ਇਹ ਤੁਸੀਂ ਪ੍ਰੋਗਰਾਮ ਕਿਉਂ ਲੈ ਕੇ ਆ ਰਹੇ ਹੋ। 3 ਚੀਜ਼ਾਂ ਕਹਿ ਰਹੇ ਨੇ ਸਾਨੂੰ, ਇਲੀਗਲ ਬੇਸਮੈਂਟ ਨੂੰ ਟਰੈਕ ਕਰਨਾ ਹੈਗਾ, ਓਵਰ ਕਰਾਊਡਿੰਗ ਨੂੰ ਕੰਟਰੋਲ ਕਰਨਾ ਤੇ ਗਾਰਬੇਜ ਐਕਸੈਸ ਦੀ ਪ੍ਰੋਬਲਮ ਹੈ। ਅਸੀਂ ਇਹਨਾਂ ਤਿੰਨਾਂ ਪੁਆਇੰਟਸ ਦੇ ਉੱਤੇ ਮੈਂ 1 by 1 ਅਗਰ ਛੋਟਾ ਜਿਹਾ ਉਹਦੇ ਵਿੱਚ ਸਮਰੀ ਦਿਆਂ, ਇਹ ਜਿਹੜਾ ਪ੍ਰੋਗਰਾਮ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ January 1st ਦੇ ਵਿੱਚ ਆਇਆ ਸੀ, ਸਿਰਫ ਜਿਹਦੇ ਕੋਲ ਲੀਗਲ ਯੂਨਿਟ ਹੈਗੀ ਆ ਉਹੀ ਬੰਦਾ ਇਸ ਪ੍ਰੋਗਰਾਮ ਵਾਸਤੇ ਇਨਰੋਲ ਕਰ ਸਕਦਾ ਸੀ। ਅਸੀਂ ਸਿਟੀ ਨੂੰ ਦੱਸਿਆ ਕਿ ਤੁਸੀਂ ਕਹਿ ਰਹੇ ਹੋ ਕਿ ਇਲੀਗਲ ਬੇਸਮੈਂਟ ਹੈ, ਇਹ ਜਿਹੜਾ ਤੁਹਾਡਾ ਪ੍ਰੋਗਰਾਮ ਡਿਜ਼ਾਇਨ ਹੋਇਆ ਉਹਦੇ ਵਿੱਚ ਇਲੀਗਲ ਯੂਨਿਟ ਵਾਲਾ ਬੰਦਾ ਤਾਂ ਅਪਲਾਈ ਨਹੀਂ ਕਰ ਸਕਦਾ, ਉਹ ਅੱਜ ਦੀ ਡੇਟ ਦੇ ਵਿੱਚ ਵੀ ਹੁਣ ਜਦੋਂ ਆਏਗਾ ਤੇ ਜਿਹੜਾ ਵੀ ਬੰਦਾ ਅਗਰ ਲਾਇਸੈਂਸ ਲਏਗਾ, ਕੋਈ ਵੀ ਲੈਂਡਲੋਰਡ ਅਗਰ ਲਾਇਸੈਂਸ ਲਏਗਾ, ਜਦੋਂ ਕੋਈ ਇਲੀਗਲ ਯੂਨਿਟ ਹੋਏਗੀ ਉਹ ਤਾਂ ਲਾਇਸੈਂਸ ਲੈ ਹੀ ਨਹੀਂ ਪਾਏਗਾ। ਇਹਦਾ ਮਤਲਬ ਕੀ ਹੈ ਕਿ ਤੁਸੀਂ ਇਲੀਗਲ ਯੂਨਿਟਸ ਨੂੰ ਤਾਂ ਆਲਰੇਡੀ ਬਾਹਰ ਕਰ ਦਿੱਤਾ, ਕਿਉਂਕਿ ਆਲਰੇਡੀ ਉਹ ਬਾਇਲੋ ਨੂੰ ਤਾਂ ਬ੍ਰੀਚ ਕੀਤਾ ਹੋਇਆ, ਕਿਉਂਕਿ ਉਹ ਤਾਂ ਅਪਲਾਈ ਨਹੀਂ ਕਰੇਗਾ। ਇਸ ਕਰਕੇ ਜਿਹੜਾ ਪ੍ਰੋਗਰਾਮ ਡਿਜ਼ਾਇਨ ਕੀਤਾ ਉਹ ਤਾਂ ਲੀਗਲ ਲੈਂਡਲੋਰਡਸ ਦੇ ਉੱਤੇ ਹੋਇਆ, ਆਲਰੇਡੀ ਜਿਹੜੇ ਕਿ ਲਾਅ ਅਬਾਈਡਿੰਗ ਸਿਟੀਜ਼ਨ ਹੈ। ਰਹੀ ਗੱਲ ਕਰਦੇ ਹਾਂ ਓਵਰ ਕਰਾਊਡਿੰਗ ਦੀ, ਓਵਰ ਕਰਾਊਡਿੰਗ ਦੇ ਵਿੱਚ ਹੈ ਬਿਲਕੁਲ ਵੀ ਅਸੀਂ ਨਹੀਂ ਸਪੋਰਟ ਕਰਦੇ, ਓਵਰ ਕਰਾਊਡਿੰਗ ਹੁਣ ਚਾਹੀਦੀ, ਠੀਕ ਹੈ, ਕਿਉਂਕਿ ਕਿਸੇ ਦੀ ਹੈਲਥ ਔਰ ਸੇਫਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਲੇਕਿਨ ਅਸੀਂ ਕਹਿ ਰਹੇ ਹਾਂ ਕਿ ਕਿਆ ਜਿਹੜੇ ਕਲੌਜ਼ ਲੈਂਡਲੋਰਡ ਟੇਨੈਂਟ ਬੋਰਡ ਦੇ ਵਿੱਚ ਟੇਨੈਂਟ ਦੀ ਫੇਵਰ ਦੇ ਵਿੱਚ ਹੈਗੇ ਨੇ, ਜਿਹੜੇ ਹੁਣ ਸਿਟੀ ਇੱਕ ਲਾਅ ਬਣਾ ਰਿਹਾ ਹੈਗਾ ਉਹ ਲੈਂਡਲੋਰਡ ਨੂੰ ਪੈਨਲਾਈਜ਼ ਕਰਨ ਦੀ ਗੱਲ ਕਰ ਰਿਹਾ। ਹੁਣ ਇੱਕ ਲੈਂਡਲੋਰਡ ਤਾਂ ਮਿਡਲ ਦੇ ਵਿੱਚ ਆ ਕੇ ਖੜਾ ਹੋ ਗਿਆ, ਇੱਕ ਪਾਸੇ ਤਾਂ ਉਹ ਐਜ਼ ਏ ਹੋਮ ਓਨਰ ਹੈ ਜਿਹਦੇ ਨਾਲ ਸਿਟੀ ਦੇ ਵਿੱਚ ਰਿਲੇਸ਼ਨਸ਼ਿਪ ਲੈ ਕੇ ਬੈਠਾ, ਔਰ ਦੂਸਰੇ ਪਾਸੇ ਜਿਹੜਾ ਲੈਂਡਲੋਰਡ ਹੈਗਾ ਉਹ ਐਜ਼ ਏ ਲੈਂਡਲੋਰਡ ਬਣ ਕੇ ਉਹ ਟੇਨੈਂਟ ਦੇ ਨਾਲ ਡੀਲ ਕਰੇ, ਜਿਹਦੇ ਪਾਸੇ RTA ਜਿਹੜਾ ਇਨਵੋਲਵ ਹੁੰਦਾ। ਜਦੋਂ ਪ੍ਰੋਵਿੰਸ਼ੀਅਲ ਤੇ ਗਵਰਨਮੈਂਟ ਹੀ ਟੇਨੈਂਟ ਨੂੰ ਇੰਨੇ ਅੱਛੇ ਰਾਈਟਸ ਦੇ ਰਹੀ ਹੈ ਔਰ ਉਹਦੇ ਵਿੱਚ ਸਿਟੀ ਉਹਨਾਂ ਚੀਜ਼ਾਂ ਨੂੰ ਇਨਫੋਰਸ ਨਹੀਂ ਕਰ ਸਕਦਾ, ਤੇ ਇਸ ਕਰਕੇ ਤੁਹਾਡੀ ਓਵਰ ਕਰਾਊਡਿੰਗ ਦੀ ਪ੍ਰੋਬਲਮ ਰਿਜ਼ੋਲਵ ਕਿੱਦਾਂ ਹੋਏਗੀ? ਨਹੀਂ ਹੋ ਸਕਦੀ ਰਿਜ਼ੋਲਵ, ਠੀਕ ਹੈ। ਇਸ ਕਰਕੇ ਜਿਹੜਾ ਪ੍ਰੋਗਰਾਮ ਹੈ ਆਨ ਗਰਾਊਂਡ ਹੀ ਨਹੀਂ ਕੰਮ ਕਰ ਸਕਦਾ। ਲਹੀ ਗੱਲ ਹੁਣ ਅਸੀਂ ਗਾਰਬੇਜ ਐਕਸੈਸ ਦੀ ਗੱਲ ਕਰਦੇ ਹਾਂ, ਅਸੀਂ ਦੱਸਿਆ ਕਿ ਕਿਸੇ ਨੇ ਲਾਇਸੈਂਸ ਲਿਆ ਜਾਂ ਨਹੀਂ ਲਿਆ, ਗਾਰਬੇਜ ਐਕਸੈਸ ਦੀ ਪ੍ਰੋਬਲਮ ਲਾਇਸੈਂਸ ਲੈਣ ਨਾਲ ਕਿੱਦਾਂ ਰਿਜ਼ੋਲਵ ਹੋ ਜਾਏਗੀ? ਬਿਲਕੁਲ ਨਹੀਂ ਹੋ ਸਕਦੀ, ਕਿਉਂਕਿ ਹੁਣ ਕਹਿ ਰਹੇ ਗਾਰਬੇਜ ਐਕਸੈਸ ਹੈ। ਪਹਿਲਾਂ ਅੱਜ ਦੀ ਡੇਟ ਦੇ ਵਿੱਚ ਜਦੋਂ 2 dwelling ਬਣਦੀ ਹੈ, ਜਦੋਂ ਕੋਈ ਵੀ ਲੀਗਲ ਬੇਸਮੈਂਟ ਬਣਾਉਂਦਾ ਜਿਹਨੂੰ ਅਸੀਂ ਕਹਿੰਦੇ ਕਿ 2 dwelling ਬਣ ਗਈ, ਹੁਣ ਇੱਕ 1 dwelling ਤੋਂ 2 dwelling ਹਾਊਸ ਬਣ ਗਿਆ, ਤੁਸੀਂ ਸਿਟੀ ਜਿਹੜੀ ਹੈ 2 occupancy ਪਰਮਿਟ ਇਸ਼ੂ ਕਰਦਾ। ਲੇਕਿਨ ਜਿਹੜੇ ਗਾਰਬੇਜ ਦੇ ਬਿਨ ਹੈਗੇ ਉਹ ਤਾਂ ਸਿੰਗਲ ਹੀ ਬਿਨ ਹੁੰਦਾ, ਅੱਜ ਵੀ ਇੱਕ ਪ੍ਰੋਪਰਟੀ ਨੂੰ ਚਾਹੇ ਤੁਹਾਡੇ ਕੋਲ ਲੀਗਲ ਬੇਸਮੈਂਟ ਹੈ ਜਾਂ ਨਹੀਂ ਹੈ, ਤੁਹਾਡੇ ਕੋਲ ਬਿਨ ਤਾਂ ਸੇਮ ਹੈ। ਜਦੋਂ ਸਿਟੀ ਨੂੰ ਪਤਾ ਹੈ ਕਿ ਇੱਥੇ ਜਦੋਂ 2nd occupancy ਪਰਮਿਟ ਇਸ਼ੂ ਹੁੰਦਾ, ਇਹਦਾ ਮਤਲਬ 2nd family ਉੱਤੇ ਰਹੇਗੀ, ਆਲਰੇਡੀ ਸਾਡੀ ਪ੍ਰੋਪਰਟੀ ਟੈਕਸ ਨੂੰ ਇਨਕਰੀਜ਼ ਕੀਤਾ ਜਾਂਦਾ, ਕਿਉਂਕਿ ਸਾਡੀ ਲਿਵਿੰਗ ਜਿਹੜੀ ਕਵਰੇਜ ਹੈ ਇਨਕਰੀਜ਼ ਹੋ ਜਾਂਦੀ, ਕਿਉਂ ਐਕਸਟਰਾ ਬਿਨ ਕਿਉਂ ਨਹੀਂ ਹੁੰਦਾ, ਕਿਉਂ ਨਹੀਂ ਇਸ਼ੂ ਕੀਤਾ ਜਾਂਦਾ? ਅਗਰ ਤੁਸੀਂ ਐਕਸਟਰਾ ਬਿਨ ਦਓਗੇ, ਹੁਣ ਅੱਜ 2 families ਦਾ ਤੁਸੀਂ ਗਾਰਬੇਜ ਤੁਸੀਂ ਫੋਰਸ ਕਰ ਰਹੇ ਹੋ ਕਿ ਤੁਸੀਂ ਸਿੰਗਲ ਬਿਨ ਦੇ ਵਿੱਚ ਤੁਸੀਂ ਕਵਰ ਕਰੋ, ਤੇ ਗਾਰਬੇਜ ਐਕਸੈਸ ਦੀ ਪ੍ਰੋਬਲਮ ਹੈ। ਲੇਕਿਨ ਇਹਦੇ ਨਾਲ ਹੁਣ ਅਸੀਂ ਰੀਸੈਂਟਲੀ ਅਗਰ ਦੇਖੀਏ ਕੋਵਿਡ ਤੋਂ ਬਾਅਦ ਸਾਡੀਆਂ ਈਟਿੰਗ ਹੈਬਿਟਸ ਕਿੰਨੀਆਂ ਚੇਂਜ ਹੋ ਸਕੀਆਂ, ਜਿਹੜਾ ਸਾਡੀ ਸੋਸ਼ਲ ਹੈਬਿਟ ਚੇਂਜ ਹੋਣ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਅਸੀਂ ਫੂਡ ਬਾਹਰੋਂ ਆਰਡਰ ਕਰਨਾ ਕਾਫੀ ਜ਼ਿਆਦਾ ਪਾਪੂਲਰ ਹੋ ਚੁੱਕਿਆ। ਹੁਣ ਜਦੋਂ ਵੀ ਬਾਹਰੋਂ ਫੂਡ ਕਰਾਉਂਦੇ ਨੇ ਤੇ ਜਿਹੜੀ ਗਾਰਬੇਜ ਦੇ ਬਿਨ ਦੇ ਸਾਈਜ਼ ਹੈ ਉਹ ਤਾਂ ਚੇਂਜ ਨਹੀਂ ਹੋਏ, ਉਹ ਤਾਂ ਟ੍ਰੈਡੀਸ਼ਨਲੀ ਪਿੱਛੇ ਤੋਂ ਜਿਹੜੇ ਆ ਰਹੇ ਨੇ ਉਹ ਉਹੀ ਸੇਮ ਬਿਨ ਸਾਈਜ਼ ਦੇ ਵਿੱਚ ਆ ਰਹੇ ਨੇ। ਹੁਣ ਜਿਹੜੀ ਗਾਰਬੇਜ ਦੀ ਜਿਹੜੀ ਪ੍ਰੋਬਲਮ ਹੈ ਉਹ ਇੱਕ ਬੇਸ ਡਿਫਰੈਂਟ ਰੂਟ ਹੈ, ਆਨ ਗਰਾਊਂਡ ਤਾਂ ਉਹਦਾ ਕੋਈ ਕੰਮ ਨਹੀਂ ਹੋਏਗਾ ਤੇ ਲੇਕਿਨ ਲਾਇਸੈਂਸ ਦੇ ਨਾਲ ਕਹਿ ਰਹੇ ਨੇ ਕਿ ਗਾਰਬੇਜ ਐਕਸੈਸ ਦੀ ਪ੍ਰੋਬਲਮ ਰਿਜ਼ੋਲਵ ਹੋਏਗੀ। ਆਈ ਡੋਂਟ ਨੋ ਕਿ ਕਿੱਦਾਂ ਹੋਏਗੀ ਕਿਉਂਕਿ ਮੈਨੂੰ ਤਾਂ ਕੁਝ ਸਮਝ ਨਹੀਂ ਆਈ। ਇਹੀ ਅਸੀਂ ਸਿਟੀ ਤੋਂ ਪੁੱਛਣ ਲੱਗੇ ਕਿ ਤੁਸੀਂ ਕਹਿ ਜ਼ਰੂਰ ਰਹੇ ਹੋ ਪਰ ਤੁਸੀਂ ਐਕਸਪਲੇਨ ਕਰੋ ਇਹ ਤਿੰਨੋਂ ਪੁਆਇੰਟ ਕਿ ਲਾਇਸੈਂਸ ਕਿੱਦਾਂ ਰਿਜ਼ੋਲਵ ਕਰੇਗਾ। ਉਹਨਾਂ ਦੇ ਕੋਲ ਕੋਈ ਆਨਸਰ ਨਹੀਂ ਕਿਉਂਕਿ ਉਹਨਾਂ ਨੇ ਕਦੀ ਬਾਈ ਡਾਇਰੈਕਸ਼ਨਲ ਸਾਨੂੰ ਪਲੇਟਫਾਰਮ ਹੀ ਨਹੀਂ ਪ੍ਰੋਵਾਈਡ ਕੀਤਾ ਜਿੱਥੇ ਕਿ ਉਹ ਸਾਨੂੰ ਆਨਸਰ ਦੇ ਸਕਣ।
ਤੇ ਹੁਣ ਤੁਸੀਂ ਤੁਹਾਡੇ ਹਿਸਾਬ ਨਾਲ ਸਿਚੁਏਸ਼ਨ ਕਿੱਧਰ ਨੂੰ ਜਾਂਦੀ ਲੱਗਦੀ ਹੈ ਤੇ ਕੀ ਚਾਹੁੰਦੇ ਹੋ ਕਿ ਤੁਹਾਡੀ ਪਟੀਸ਼ਨ ਦੇ ਅੰਗ ਤੋਂ ਜੇ ਤੁਹਾਡੇ ਨੁਕਤਾ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਵਟ ਡੂ ਯੂ ਵਾਂਟ?
ਦੇਖਿਓ ਜੀ, ਹੁਣ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਸਿਟੀ ਨੂੰ ਕਹਿ ਰਹੇ ਹਾਂ ਕਿ ਜੋ ਵੀ ਕੁਝ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਸਾਰੇ ਕੌਂਸਲਰਸ ਨੂੰ ਕਹੋ ਕਿ ਆਪਣੇ ਆਪਣੇ ਵਾਰਡ ਦੇ ਵਿੱਚ ਆਉਣ, ਜਿਹੜੇ ਹੈ ਫੇਸ ਟੂ ਫੇਸ ਟਾਊਨ ਹਾਲਸ ਕਰਨ ਔਰ ਜਿੱਥੋਂ ਹੈ ਕਿ ਪ੍ਰੋਪਰ ਕਮਿਊਨਿਟੀ ਦੀ ਔਰ ਫਿਰ ਉੱਥੋਂ ਪਤਾ ਚੱਲੇ ਕਿ ਇਹ ਇਸ ਪ੍ਰੋਗਰਾਮ ਇਹ ਅਡਰੈਸ ਕਰ ਵੀ ਰਿਹਾ ਜਾਂ ਨਹੀਂ ਕਰ ਰਿਹਾ। ਕਿਆ ਜਿਹੜੇ ਸਾਡੇ ਕੋਲ ਐਗਜਿਸਟਿੰਗ ਬਾਇਲੋਸ ਹੈਗੇ ਤਾਂ ਅਸੀਂ ਉਹਦੀ ਇਨਫੋਰਸਮੈਂਟ ਇਨਕਰੀਜ਼ ਕਰਕੇ ਨਹੀਂ ਕਰ ਸਕਦੇ? ਹੁਣ ਇਹ ਅਸੀਂ ਸਿਰਫ ਜਿਹੜੀ ਗੱਲ ਕਰ ਰਹੇ ਹਾਂ ਇਹ ਤਾਂ ਸਿਰਫ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਰੈਂਟਲ ਯੂਨਿਟਸ ਹੈ। ਹੁਣ ਵਿੱਚ ਜਿਹੜੀਆਂ ਸਾਡੇ ਡਾਊਨ ਟਾਊਨ ਫੈਸਿਲਿਟੀ ਦੇ ਵਿੱਚ ਕਈ ਐਸੀਆਂ ਪੁਰਾਣੀਆਂ ਪ੍ਰੋਪਰਟੀਜ਼ ਹੈਗੀਆਂ ਨੇ ਜਿਹੜੀਆਂ ਓਨਰ ਓਨਡ ਨੇ ਔਰ ਉਹਨਾਂ ਦੀ ਹੈਲਥ ਐਂਡ ਸੇਫਟੀ ਦਾ ਕੀ ਕੰਸਰਨ ਹੈ? ਉਹਨਾਂ ਦਾ ਉਹ ਵੀ ਜਿਹੜੀਆਂ ਬਹੁਤ ਬੁਰੀ ਹਾਲਤ ਦੇ ਵਿੱਚ ਨੇ ਹੈਗੀਆਂ। ਉਹਨਾਂ ਦੀ ਕੰਡੀਸ਼ਨ ਅਗਰ ਤੁਸੀਂ ਚਾਰੋ ਪਾਸੇ ਦੇਖੋ ਕਿੰਨਾ ਉਹਨਾਂ ਦੇ ਵਿੱਚ ਤੁਸੀਂ ਮੈਸ ਅਰਾਊਂਡ ਹੋਇਆ ਵਾ, ਅਗਰ ਉਹ ਚੀਜ਼ਾਂ ਨੇ ਤੇ ਮਤਲਬ ਇਹ ਫੇਅਰ ਪੋਲਿਸੀਜ਼ ਨਹੀਂ ਹੈਗੀ। ਸਿਰਫ ਇੱਕ ਮਨੀ ਮੇਕਿੰਗ ਸਕੀਮ ਹੈਗੀ ਹੈ ਜਿਹਦੇ ਵਿੱਚ ਕੀ ਹੈ ਕਿ ਤੁਸੀਂ ਨੰਬਰਸ ਨੂੰ ਡਿਕਟੇਟ ਕਰੋਗੇ। ਸਿਰਫ $300 ਪਰ ਮੰਥ, ਸਿਰਫ ਅਸੀਂ ਕਹਿ ਰਹੇ ਹਾਂ ਕਿ ਕੋਈ ਕਹਿ ਰਿਹਾ ਕਿ ਮਤਲਬ $300 ਇੱਕ ਸਾਲ ਦਾ ਕੀ ਹੁੰਦਾ ਇੱਕ ਲੈਂਡਲੋਰਡ ਲਈ? ਬਿਲਕੁਲ, ਅਗਰ ਇੱਕ ਲੈਂਡਲੋਰਡ ਲਈ ਨਹੀਂ ਹੁੰਦਾ, ਅਗਰ ਇਹਦੀ ਜਿੰਨੀਆਂ ਸਾਡੇ ਕੋਲ ਲੀਗਲ ਯੂਨਿਟਸ ਦੀ ਗੱਲ ਕਰ ਰਹੇ ਹਾਂ ਅਸੀਂ 21,000 ਅਗਰ ਯੂਨਿਟਸ ਦੀ ਗੱਲ ਕਰ ਰਹੇ ਹਾਂ, ਤਕਰੀਬਨ $8 to $9 million ਸਿਟੀ ਜਿਹੜਾ ਹਰ ਸਾਲ ਇਕੱਠਾ ਕਰੇਗਾ। ਲੇਕਿਨ ਉਹਦੇ ਨਾਲ ਸਿਟੀ ਵਾਸਤੇ ਕੀ ਕੰਟਰੀਬਿਊਸ਼ਨ ਹੋਏਗੀ? ਇਸ ਲਾਇਸੈਂਸ ਦੇ ਨਾਲ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਦਾ ਰਿਜ਼ੋਲਵ ਕੀ ਰੈਜ਼ੋਲੂਸ਼ਨ ਹੋਏਗਾ? ਕੋਈ ਰੈਜ਼ੋਲੂਸ਼ਨ ਨਹੀਂ ਹੋਏਗਾ। ਹੁਣ ਅਸੀਂ ਸਿਰਫ ਬਾਰ ਬਾਰ ਅਸੀਂ ਇਹ ਸਿਟੀ ਨੂੰ ਕਹਿ ਰਹੇ ਹਾਂ ਸਟੈਪ ਬੈਕ, ਲੁੱਕ ਐਟ ਦੈਟ ਕਿ ਇਹ ਜਿਹੜੇ ਪ੍ਰੋਗਰਾਮ ਤੁਸੀਂ ਡਿਜ਼ਾਇਨ ਕੀਤੇ ਆ ਕਿ ਐਕਚੁਅਲੀ ਜਿਹੜਾ ਉਹਦਾ ਮੇਨ ਗੋਲ ਹੈ ਕਿ ਕਿਆ ਉਹ ਗੋਲ ਰਿਜ਼ੋਲਵ ਹੋ ਰਿਹਾ ਕਿ ਨਹੀਂ ਹੋ ਰਿਹਾ ਔਰ ਉਹਦੀ ਅਸੈਸਮੈਂਟ ਕੀਤਾ। ਬਾਕੀ ਸਾਰੇ ਸਿਟੀਜ਼ ਨੂੰ ਸਟੱਡੀ ਕਰੋ, ਵਾਟਰਲੂ ਨੂੰ ਸਟੱਡੀ ਕਰੋ, ਓਸ਼ਵਾ ਨੂੰ ਸਟੱਡੀ ਕਰੋ, ਕੌਰਨਵਾਲ ਨੂੰ ਸਟੱਡੀ ਕਰੋ, ਵਿੰਡਜ਼ਰ ਨੂੰ ਸਟੱਡੀ ਕਰੋ, ਉਹ ਤੁਸੀਂ ਨੈਗਰਾ ਫਾਲ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਹੈਗਾ, ਨੈਗਰਾ ਫਾਲ ਦੇ ਵਿੱਚ ਸੈਂਟ ਕੈਥਰੀਨ ਦੇ ਵਿੱਚ ਅੰਡਰ ਦੀ ਬ੍ਰਿਜ ਜਿਹੜੇ ਹੈ ਟੈਂਟ ਲੱਗੇ ਹੋਏ ਨੇ, ਜਾਂ ਕੋਈ ਹਾਊਸਿੰਗ ਮਾਰਕੀਟ ਨੂੰ ਜਿਹੜਾ ਰੈਂਟਲ ਮਾਰਕੀਟ ਹੈਗੀ ਆ ਉਹਦੇ ਉੱਤੇ ਕੀ ਕਰੇਗਾ? ਹੁਣ ਅਸੀਂ ਅੱਜ ਦੀ ਡੇਟ ਦੇ ਵਿੱਚ ਇੱਕ ਬਿਲਕੁਲ ਜਿਹੜੇ ਸਾਡਾ ਬਿੱਲ ਜਿਹੜੇ ਪ੍ਰੋਵਿੰਸ਼ੀਅਲ ਬਿੱਲਸ ਨੇ, ਠੀਕ ਹੈ, ਬਿਲਡ ਮੋਰ ਫਾਸਟਰ ਹੋਮਸ, ਟੋਟਲੀ ਉਹਨਾਂ ਨੂੰ ਕੰਫਲਿਕਟ ਕਰ ਰਿਹਾ ਹੈਗਾ। ਇੱਕ ਪਾਸੇ ਤਾਂ ਅਸੀਂ ਰੈਡ ਟੇਪ ਹਟਾਉਣ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਜਿਹੜੇ ਹੈ ਕਿ ਕਿੰਨੇ ਬਾਇਲੋ ਦੇ ਉੱਤੇ ਬਾਇਲੋ ਬਣਦੇ ਜਾ ਰਹੇ ਨੇ। ਹੁਣ ਇੱਕ ਰੀਸੈਂਟਲੀ ਜਿਹੜੀ ਹਾਊਸਿੰਗ ਐਂਡ ਕਲਾਈਮੇਟ ਜਿਹੜੀ ਟਾਸਕ ਫੋਰਸ ਹੈ ਫੈਡਰਲ ਗਵਰਨਮੈਂਟ ਦੇ ਉੱਤੇ, ਉਹਨਾਂ ਨੇ ਜਿਹੜੇ ਬਲੂ ਪ੍ਰਿੰਟ ਇਸ਼ੂ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਡਾਇਰੈਕਟਲੀ ਕਿਹਾ ਕਿ ਆਪਣੇ ਬਾਇਲੋਸ ਨੂੰ ਦੁਬਾਰਾ ਅਸੈਸ ਕਰੋ, ਆਪਣੀ ਅਪਰੂਵਲ ਪ੍ਰੋਸੈਸ ਨੂੰ ਇਨਕਰੀਜ਼ ਕਰੋ ਕਿ ਸਾਡੇ ਜਿਹੜੇ ਹਾਊਸਿੰਗ ਕ੍ਰਾਈਸਿਸ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਹੈ, 5.8 million ਹੋਮਸ ਅਸੀਂ ਬਿਲਡ ਕਰਨੇ ਹੈ, 5.8 million by the 2030 or 2035, that is a target. ਕਿ ਹੁਣ ਅਗਰ ਇੰਨੀ ਸਾਡੇ ਕੋਲ ਹਾਊਸਿੰਗ ਦੀ ਸ਼ਾਰਟੇਜ ਹੈਗੀ ਹੈ ਜਿਹੜੀਆਂ ਕਿ ਗਵਰਨਮੈਂਟ ਡੇਟਾ ਦੇ ਮੁਤਾਬਕ ਹੈਗੀ, ਔਰ ਇਹੋ ਜਿਹੇ ਅਗਰ ਤੁਸੀਂ ਲਾਅ ਦੇ ਉੱਤੇ ਲਾਅ ਬਣਾਉਂਦੇ ਜਾਵਾਂਗੇ, ਅਸੀਂ ਇੰਨਾ ਜ਼ਿਆਦਾ ਸਕਰੂਟਨਾਈਜ਼ ਕਰਾਂਗੇ ਇਹਦੇ ਪਿੱਛੇ ਕੀ ਹਿਡਨ ਏਜੰਡੇ ਨੇ, ਕਿਆ ਇਹੀ ਹਿਡਨ ਏਜੰਡਾ ਹੈ ਕਿ ਇੱਕ ਸਮਾਲ ਲੈਂਡਲੋਰਡ ਨੂੰ ਮਾਰਕੀਟ ਦੇ ਵਿੱਚ ਆਊਟ ਕੀਤਾ ਜਾਏ ਕਾਰਪੋਰੇਟਸ ਨੇ?
ਸੋਹਲ ਸਾਹਿਬ, ਇਹਦੇ ਵਿੱਚ ਬਾਕੀ ਜਿਹੜੇ ਕਾਉਂਸਲਰਸ ਨੇ ਉਹਨਾਂ ਦਾ ਕੀ ਮਤਲਬ ਹੈ ਜੇ ਇਹਦੇ ਵਿੱਚ 2 to 6 ਵਾਰਡ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ? ਵੈਸੇ ਤਾਂ 9 to 10 ਵੀ ਹੈ ਨਹੀਂ ਗਏ, ਇਹ ਵਾਰਡ ਸਿਲੈਕਸ਼ਨ ਦਾ ਕ੍ਰਾਈਟੇਰੀਆ ਕਿਵੇਂ ਬਣਿਆ? ਕੁਝ ਇਹਦੇ ਤੇ ਤੁਹਾਡੀ ਕੋਈ ਟਿੱਪਣੀ?
ਦੇਖੋ ਜੀ, ਇਹਦੇ ਉੱਤੇ ਅਸੀਂ ਜਿੰਨੀ ਕੁ ਵਾਰੀ ਅਸੀਂ ਕੁਝ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ, ਜਿੰਨਾ ਕਿ ਜਿੰਨਾ ਸਾਨੂੰ ਛੋਟਾ ਮੋਟਾ ਪਲੇਟਫਾਰਮ ਮਿਲਿਆ ਹੈ ਜਿਹਦੇ ਵਿੱਚ ਅਸੀਂ ਇੱਕ ਸਿੰਪਲ ਕੁਐਸ਼ਨਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਸਿਟੀ ਦਾ ਕਹਿਣਾ ਇਹ ਹੈਗਾ ਕਿ ਇਹਨਾਂ ਵਾਰਡਸ ਦੇ ਵਿੱਚ ਕਾਲਜਸ ਜ਼ਿਆਦਾ ਨੇ, ਮੈਕਸਿਮਮ ਜ਼ਿਆਦਾ ਕੰਪਲੇਂਟਸ ਆਈਆਂ ਨੇ, ਇਸ ਕਰਕੇ ਇਹਨਾਂ ਵਾਰਡਸ ਨੂੰ ਕੀਤਾ। ਲੇਕਿਨ ਇਹ ਪਾਇਲਟ ਪ੍ਰੋਗਰਾਮ ਤਾਂ ਰਿਹਾ ਹੀ ਨਹੀਂ, ਇਹ ਤਾਂ ਫੇਜ਼ ਅਪਰੋਚ ਹੋ ਗਈ ਕਿਉਂਕਿ ਤੁਸੀਂ ਅੱਧਾ ਬ੍ਰੈਂਟ ਤਾਂ ਕਵਰ ਕਰ ਲਿਆ। ਹੁਣ ਅਗਰ ਅਸੀਂ ਬਿਲਕੁਲ ਰੀਸੈਂਟ ਦੀਆਂ ਰਿਪੋਰਟਸ ਲਿਖੀ ਜਾਈਏ, ਸਾਡਾ ਸਿਟੀ ਜਿਹੜਾ ਕੌਂਸਲ ਹੈਗਾ ਸਿਟੀ ਹਾਲ ਦੇ ਵਿੱਚ ਜਿਹੜੀ ਸਾਡੀ ਸਿਚੁਏਸ਼ਨ ਹੈ, ਕਹਿੰਦੇ ਨੇ ਕਿ ਸਿਰਫ 3 ਜਾਂ 4 ਇੱਥੇ ਕੌਂਸਲਰਸ ਨੇ ਜਿਹੜੇ ਹੀ ਪੂਰੇ ਸਿਟੀ ਹਾਲ ਨੂੰ ਡਰਾਈਵ ਕਰਦੇ ਨੇ, ਬਾਕੀ ਕੌਂਸਲਰਸ ਨੂੰ ਤਾਂ ਪੁੱਛਿਆ ਵੀ ਨਹੀਂ ਜਾਂਦਾ। ਇੰਨੀ ਡਰਕੋਨੀਅਨ ਅਪਰੋਚ ਚੱਲ ਰਹੀ ਹੈ ਸਾਡੇ ਸਿਟੀ ਹਾਲ ਦੇ ਵਿੱਚ, ਸਿਰਫ ਜਿਹੜੇ 3-4 ਕੌਂਸਲਰਸ ਨੇ, ਬਾਕੀ ਤਾਂ ਕੁਝ ਇਹੋ ਜਿਹੇ ਵੀ ਕੌਂਸਲਰਸ ਨੇ ਜਿਨ੍ਹਾਂ ਨੇ ਨੈਸ਼ਨਲ ਮੀਡੀਆ ਦੇ ਉੱਤੇ ਵੀ ਇਹ ਗੱਲ ਬੋਲੀ ਹੈ ਕਿ ਅਸੀਂ ਸਿਟੀ ਦੇ ਵਿੱਚ ਵੋਟ ਪਾਈਏ ਜਾਂ ਨਾ ਪਾਈਏ ਸਾਨੂੰ ਕੋਈ ਫਰਕ ਨਹੀਂ ਪੈਂਦਾ, ਨੋਬਡੀ ਆਸਕਸ। ਵਿੱਚ ਕਈ ਐਸੇ ਕੌਂਸਲਰਸ ਨੇ ਵੀ ਇਸ ਰੋਸ਼ ਵੀ ਦੱਸਿਆ ਹੈ ਕਿ ਕਦੋਂ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ, ਕਦੋਂ ਇਹਨਾਂ ਨੂੰ ਪੌਜ਼ ਕੀਤਾ ਗਿਆ, ਉਹਨਾਂ ਕੌਂਸਲਰਸ ਨੂੰ ਪੁੱਛਿਆ ਵੀ ਨਹੀਂ ਗਿਆ। ਤੇ ਹੁਣ ਇਹ ਸਿਟੀ ਦੀ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ, ਜਿਹੜੀ ਇੰਟਰਨਲ ਜਿਹੜੇ ਮੈਟਰਸ ਨੇ, ਇਹੋ ਜਿਹੀਆਂ ਜਿਹੜੀਆਂ ਅਪਰੋਚਿਸ ਚੱਲ ਰਹੀਆਂ, ਤੁਸੀਂ ਅਸੀਂ ਤਾਂ ਮੈਂ ਤਾਂ ਕਿਹਾ ਸੀ ਬ੍ਰੈਂਪਟਨ ਰੈਜ਼ੀਡੈਂਟ ਕਹਿ ਰਿਹਾ ਕਿ ਮੈਨੂੰ ਨਹੀਂ ਸੁਣਿਆ ਜਾ ਰਿਹਾ ਕਿ ਮੈਂ ਉਸ ਕੌਂਸਲਰ ਦਾ ਕੀ ਜਿਹਨੂੰ ਅਸੀਂ ਇਲੈਕਟ ਕਰਕੇ ਭੇਜਿਆ, ਅਸੀਂ ਕਹਿ ਰਹੇ ਹਾਂ ਕਿ ਉਹ ਸਾਡੀ ਆਵਾਜ਼ ਨੂੰ ਲੈ ਕੇ ਗਿਆ, ਅੱਜ ਉਹਦੀ ਆਵਾਜ਼ ਹੀ ਸਿਟੀ ਹਾਲ ਦੇ ਵਿੱਚ ਨਹੀਂ ਬੁਲੰਦ।
ਸੋ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਹੈ ਕਿ ਜਿਹੜਾ ਡੈਮੋਕ੍ਰੇਟਿਕ ਪ੍ਰੋਸੈਸ ਦੇ ਨਾਲ ਬੰਦੇ ਨੁਮਾਇੰਦੇ ਚੁਣ ਕੇ ਵੀ ਭੇਜੇ ਹੋਏ ਆ ਤੇ ਉਹ ਵੀ ਪ੍ਰੋਪਰ ਰੈਪ੍ਰੈਜੈਂਟੇਸ਼ਨ ਦੇਣ ਦੇ ਵਿੱਚ ਇਨਕੇਪੇਬਲ ਸਾਬਤ ਹੋ ਰਹੇ ਨੇ ਜਾਂ ਇਨਸਫੀਸ਼ੀਐਂਟ ਜਾਂ ਦੇ ਆਰ ਨਾਟ ਬੀਂਗ ਲਿਸਨਡ, ਆਪਾਂ ਇਹੀ ਸ਼ਬਦ ਵਰਤ ਲੈਂਦੇ ਹਾਂ।
ਬਿਲਕੁਲ ਜੀ, ਕਿਉਂਕਿ ਹਰ ਕੌਂਸਲਰ ਦੇ ਕੋਲ ਰਾਈਟ ਹੈ, ਜਿਨ੍ਹਾਂ ਕੌਂਸਲਰਸ ਦੇ ਵਿੱਚ ਜਿਨ੍ਹਾਂ ਵਾਰਡ ਦੇ ਵਿੱਚ ਇਹ ਹਜੇ ਪ੍ਰੋਗਰਾਮ ਨਹੀਂ ਹੈ, ਕਿ ਉਹਨਾਂ ਦੇ ਕੌਂਸਲਰਸ ਨੇ ਇਹ ਇਨੀਸ਼ੀਏਟਿਵ ਲਿਆ ਕਿ ਉਹ ਆਪਣੇ ਸਿਟੀ ਆਪਣੇ ਵਾਰਡ ਦੇ ਵਿੱਚ ਹੈ। ਕਿਸੇ ਵੀ ਐਸੇ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਕੌਂਸਲਰ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਬੰਦਾ ਆਪਣੇ ਵਾਰਡ ਦੇ ਵਿੱਚ ਜਾ ਕੇ ਆਪਣੇ ਰੈਜੀਡੈਂਟ ਨੂੰ 101 ਪੁੱਛ ਸਕੇ। ਅਗਰ ਮਤਲਬ ਕਿਹਾ ਹੈ ਕਿ ਸਾਡੇ ਜਿੰਨੇ ਵੀ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ 10-11 ਕੌਂਸਲਰਸ ਨੇ, ਉਹ ਕਿਆ ਉਹਨਾਂ ਦੇ ਵਿੱਚ ਕਿਸੇ ਇੱਕ ਨਾਟ ਅ ਸਿੰਗਲ ਪਰਸਨ ਹੈਜ਼ ਅ ਗਟਸ ਟੂ ਕਮ ਫਾਰਵਰਡ ਐਂਡ ਟਾਕ ਟੂ ਦੇਅਰ ਰੈਜੀਡੈਂਟਸ? ਕਿਆ ਜਿਹੜਾ ਸਾਡਾ ਸਿਟੀ ਹਾਲ ਹੈ ਕੁਛ ਇੱਕ ਐਸੇ ਨੁਮਾਇੰਦਿਆਂ ਨੇ ਹੀ ਇੰਨਾ ਕੰਟਰੋਲ ਕੀਤਾ ਹੋਇਆ ਕਿ ਇਹ ਤਾਂ ਫਿਰ ਡਿਕਟੇਟਰਸ਼ਿਪ ਹੋ ਗਈ, ਮਾਈਵੇ ਔਰ ਹਾਈਵੇ ਵਾਲਾ ਕੰਮ ਹੋ ਗਿਆ।
ਇਹ ਤਾਂ ਆਪਣੇ ਆਪ
ਜਦੋਂ ਇੱਕ ਕੌਂਸਲਰ ਦੀ ਹੀ ਗੱਲ ਨਹੀਂ ਸੁਣੀ ਜਾ ਰਹੀ ਸਿਟੀ ਹਾਲ ਦੇ ਵਿੱਚ, ਇੱਕ ਰੈਜੀਡੈਂਟ ਕੀ ਆਵਾਜ਼ ਚੱਕ ਕੇ ਲੈ ਕੇ ਜਾਏਗਾ?
ਸੋ 1 person 1 vote ਵਾਲਾ ਚੱਕਰ ਤਾਂ ਬਣੇ ਨੀ, ਇੱਥੇ ਤਾਂ 1 councillor 1 vote ਨੀ ਕਾਊਂਟ ਹੋ ਰਹੀ ਜੀ।
ਕਿਉਂਕਿ ਹੋਰ ਵੀ ਅਸੀਂ ਕਈ ਸਿਟੀ ਹਾਲ ਦੇ ਤਾਂ ਜਿੰਨੇ ਵੀ ਕੋਈ ਵੀ ਛੁੱਪੀ ਚੀਜ਼ ਨਹੀਂ ਹੈ, ਬੜੀ ਰੀਸੈਂਟਲੀ ਤੁਸੀਂ ਦੇਖਦੇ ਜਾਓ ਕੁਛ ਨਾ ਕੁਛ ਨਿਕਲਦਾ ਜਾ ਰਿਹਾ ਹੈ। ਇਹ ਅੱਜ ਦੀ ਡੇਟ ਤੇ ਆਵਾਜ਼ ਕਿਉਂ ਨਹੀਂ ਹੈ? ਮੇਰਾ ਜਿੱਥੇ ਤੱਕ ਹੈ, ਆਈ ਐਮ ਸਪੋਰਟਿੰਗ ਦੈਟ ਕਿ ਇੱਥੇ ਤਾਂ ਨੋ ਕੌਨਫੀਡੈਂਸ ਹੋਣਾ ਚਾਹੀਦਾ। ਨੋ ਕੌਨਫੀਡੈਂਸ ਹੋ ਕੇ ਲੈਟ ਦਾ ਪੀਪਲ, ਬਿਕਾਜ਼ ਇਲੈਕਟ ਦਾ ਪੀਪਲ ਹੂ ਕੈਨ ਰਿਪ੍ਰੈਜੈਂਟ ਯੂ, ਹੂ ਕੈਨ ਟੇਕ ਦਾ ਵੋਇਸ ਆਊਟ।
ਰਾਈਟ, ਸੋਹਲ ਸਾਹਿਬ ਬਹੁਤ ਮਿਹਰਬਾਨੀ, ਐਨੀਥਿੰਗ ਯੂ ਵੁੱਡ ਲਾਈਕ ਟੂ ਐਡ ਇਨ ਦੀ ਐਂਡ?
ਦੇਖੋ ਜੀ, ਮੈਂ ਇਸ ਤੁਹਾਡੇ ਪਲੇਟਫਾਰਮ ਦੇ ਜ਼ਰੀਏ ਸਾਰੇ ਬ੍ਰੈਂਪਟਨ ਦੇ ਰੈਜ਼ੀਡੈਂਟਸ ਨੂੰ ਕਹਾਂਗਾ ਕਿ ਅਗਰ ਕਿਸੇ ਦੇ ਕੋਲ ਮਿਸ ਇਨਫੋਰਮੇਸ਼ਨ ਹੈ ਜਾਂ ਉਸ ਉਹਨੂੰ RRL ਦੇ ਪੁਆਇੰਟ ਕਲੀਅਰ ਨਹੀਂ ਹੈਗਾ, ਠੀਕ ਹੈ, ਆਈ ਡੋਂਟ ਮਾਈਂਡ ਟੂ ਗਿਵ ਮਾਈ ਨੰਬਰ ਐਸ ਵੈਲ, ਉਹ ਸਾਨੂੰ ਅਪਰੋਚ ਕਰ ਸਕਦੇ ਨੇ, ਸਾਡਾ ਵਟਸਐਪ ਗਰੁੱਪ ਚੱਲ ਰਿਹਾ ਹੈ ਉੱਥੇ ਕਰ ਸਕਦੇ ਨੇ, ਸਾਡੀਆਂ ਪਟੀਸ਼ਨ ਦੇ ਉੱਤੇ ਬਹੁਤ ਸਾਰੀ ਡਾਕੂਮੈਂਟੇਸ਼ਨ ਹੈ, ਇੰਗਲਿਸ਼ ਦੇ ਵਿੱਚ ਵੀ ਰਿਕਾਰਡਡ ਵੀਡੀਓ ਪਏ ਨੇ ਯੂਟਿਊਬ ਦੇ ਵਿੱਚ, ਅਸੀਂ PDF ਫਾਈਲ ਵੀ ਬਣਾਈ ਹੋਈ ਹੈ ਜਿਹਦੇ ਵਿੱਚ ਸਾਰੇ ਡਿਟੇਲ ਦੇ ਵਿੱਚ ਰੈਫਰੈਂਸ ਹੈਗੇ, ਅਗਰ ਕੋਈ ਬੰਦਾ ਉਹਨੂੰ ਵੈਸੇ ਰੀਡ ਕਰਨਾ ਚਾਹੇ। ਬਾਕੀ 20 March ਨੂੰ ਅਸੀਂ ਡੈਲੀਗੇਸ਼ਨ ਲੈ ਕੇ ਜਾ ਰਹੇ ਹਾਂ ਸਿਟੀ ਹਾਲ ਦੇ ਵਿੱਚ, ਅਸੀਂ ਉੱਥੇ ਜਾ ਕੇ ਜਿੰਨੇ ਵੀ ਸਾਡੇ ਡੈਲੀਗੇਸ਼ਨ ਦੇ ਵਿੱਚ ਬੰਦੇ ਹੋਣਗੇ, ਪਿਛਲੀ ਵਾਰ ਅਸੀਂ ਗਏ ਸੀ ਕਰੀਬਨ 2025 ਦੇ ਵਿੱਚ ਸੀ, ਅਸੀਂ ਉਮੀਦ ਕਰਦੇ ਹਾਂ ਕਿ ਵੀ ਸਾਡੇ ਉਸ ਤੋਂ ਜ਼ਿਆਦਾ ਜਿਹੜੇ ਪਰਸਨ ਜਿਹੜੇ ਹੁਣ ਸਿਟੀ ਹਾਲ ਦੇ ਵਿੱਚ ਡੈਲੀਗੇਸ਼ਨ ਦੇਣਗੇ। ਔਰ ਉਸ ਤੋਂ ਬਾਅਦ ਅਸੀਂ ਇੱਕ ਪੀਸਫੁਲ ਪ੍ਰੋਟੈਸਟ ਨੂੰ ਅਸੀਂ ਕਾਲ ਆਊਟ ਕੀਤਾ ਹੋਇਆ ਕਿ ਜਿਹੜੇ ਵੀ ਬ੍ਰੈਂਪਟਨ ਦੇ ਰੈਜੀਡੈਂਟਸ ਹੈ ਜੋ ਸਾਡੇ ਇਸ ਪ੍ਰੋਟੈਸਟ ਨਾਲ ਜੁੜਨ, ਜਿਹਦੇ ਨਾਲ ਕਿ ਅਸੀਂ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਕਰੀਏ ਔਰ ਬ੍ਰੈਂਪਟਨ ਨੂੰ ਸੇਫ ਬਣਾਈਏ।
ਪਰਫੈਕਟ ਸੋਹਲ ਸਾਹਿਬ, ਬਾਕੀ ਜਦੋਂ ਕੋਈ ਨਵੀਂ ਅਪਡੇਟ ਹੁੰਦੀ ਤਾਂ ਜ਼ਰੂਰ ਆਪਾਂ ਰਾਬਤਾ ਕਰਾਂਗੇ ਜੀ।
ਬਿਲਕੁਲ ਜੀ, ਥੈਂਕ ਯੂ ਰਮਨ ਜੀ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਇਹ ਸਨ ਸਾਡੇ ਨਾਲ ਰਵੀ ਸੋਹਲ ਜੀ, ਤੇ ਗੱਲਬਾਤ ਇਹੀ ਹੈ ਕਿ ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ, ਤੁਹਾਡਾ ਇਹਨਾਂ ਬਾਰੇ ਪੱਖ ਬਣਿਆ ਹੋਇਆ ਕਿ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਡਿਸਕ੍ਰਿਮੀਨੇਸ਼ਨ ਬੜਾ ਸੌਖਾ ਸ਼ਬਦ ਲੱਗਦਾ ਵਰਤਣ ਨੂੰ, ਪਰ ਇਹ ਹੁੰਦੀ ਵੀ ਹੈ, ਬਹੁਤ ਥਾਵਾਂ ਤੇ ਹੁੰਦੀ ਤੁਰੇ ਜਾਂਦੀ ਆ। ਅੱਜ ਮੈਂ ਕਿਤੇ ਇਜ਼ਰਾਈਲ ਬਾਰੇ ਪੜ੍ਹ ਰਿਹਾ ਸੀ ਕਿਸੇ ਬੁੱਕ ਦੇ ਵਿੱਚ ਕਿ ਆਪਾਂ ਧਰਮ ਦੇ ਨਾਂ ਦੇ ਉੱਤੇ ਕਈ ਵਾਰ ਲੋਕਾਂ ਨੂੰ ਬੁਲਾ ਕੇ ਇਕੱਠੇ ਕਰ ਲਿਆਉਂਦੇ ਹਾਂ ਕਿ ਆ ਜਾਓ ਤੁਹਾਡਾ ਮੁਲਕ ਬਣਾਇਆ, ਤੇ ਬਾਅਦ ਚ ਉਨ੍ਹਾਂ ਨੂੰ ਰਿਫਿਊਜੀ ਕਹਿੰਦੇ ਆ। ਮੈਂ ਜਦੋਂ ਪੰਜਾਬ ਦੇ ਵਿੱਚ ਬਹੁਤ ਚਿਰ ਪਹਿਲਾਂ, ਹੁਣ ਮੈਨੂੰ ਐਗਜੈਕਟ ਨਹੀਂ ਪਤਾ ਕਿ ਇਸ ਟਾਈਮ ਵੀ ਉਨ੍ਹਾਂ ਲੋਕਾਂ ਨੂੰ ਕਹਿੰਦੇ ਆ, ਇਹ ਗੱਲ
ਤੁਸੀਂ ਮੰਨ ਲਓ ਕਿ 95-96 ਦੀ ਹੈ, ਜਦੋਂ ਪਿੰਡਾਂ ਵੱਲ ਕਿਤੇ ਜਾਣਾ ਤੇ ਉਹੀ ਗੋਤ ਉਹੀ ਸਿੱਖ ਮੁੰਡੇ ਤੇ ਉਹਨਾਂ ਬਾਰੇ ਵੀ ਇਹ ਕਹਿ ਦਿੰਦੇ ਸੀ ਜੀ ਇਹ ਰਿਫੂਜੀਆਂ ਦਾ ਮੁੰਡਾ, ਰਿਫੂਜੀ ਵੀ ਛੋਟਾ ਕਰਕੇ ਗਿਣਿਆ ਜਾਂਦਾ ਸੀ, ਭਾਵੇਂ ਉਹਦੀ ਜਾਤ ਦੇ ਹਿਸਾਬ ਨਾਲ ਉਹਦਾ ਗੋਤ ਮੇਰੇ ਵਾਲਾ ਹੀ ਕਿਉਂ ਨਾ ਹੋਵੇ, ਪਰ ਕਿਉਂਕਿ ਮੈਂ ਇਸ ਜਨਮ ਭੂਮੀ ਦਾ ਤੇ ਉਹ ਪਾਕਿਸਤਾਨ ਵਾਲੇ ਪੰਜਾਬ ਤੋਂ ਹਿਜਰਤ ਕਰਕੇ ਆਏ ਨੇ, ਉਨ੍ਹਾਂ ਨੂੰ ਮੁੜ ਕੇ ਉਹ ਬਰਾਬਰ ਦਾ ਸਤਿਕਾਰ ਮਿਲਦਾ ਹੀ ਨਹੀਂ। ਮੁਹਾਜ਼ਰ ਕਹਿ ਦਿੰਦੇ ਆ, ਰੈਫਿਊਜੀ ਕਹਿ ਦਿੰਦੇ ਆ, ਸ਼ਰਨਾਰਥੀ ਕਹਿ ਦਿੰਦੇ ਆ, ਉਹ ਸਾਰੀ ਜ਼ਿੰਦਗੀ ਸ਼ਰਨਾਰਥੀ ਰਹਿੰਦੇ ਨੇ, ਕਹਿ ਕੇ ਉਨ੍ਹਾਂ ਨੂੰ ਬਰਾਬਰੀ ਦੀ ਗੱਲ ਲਿਆਉਂਦੇ ਆ ਕਿ ਭਾਈ ਤੁਹਾਡਾ ਮੁਲਕ ਬਣਿਆ ਆ ਜਾਓ ਬਰਾਬਰ ਦੇ, ਪਰ ਉਹ ਬਰਾਬਰ ਦੇ ਹੁੰਦੇ ਨਹੀਂ। ਸੋ ਡਿਸਕ੍ਰੀਮੀਨੇਸ਼ਨ ਹੈ ਨਾ, ਜੋ ਉਹਦਾ ਗਾਂ ਕਦੇ ਕੋਈ ਪਾਰ ਧਾਰਾ ਹੀ ਹੈ ਨੀਗਾ, ਉਹ ਤਾਂ ਮੈਨੂੰ ਲੱਗਦਾ ਜੀ ਅੱਜ ਤੱਕ DNA ਕਦੇ ਕਿਸੇ ਦਾ ਸੇਮ ਨਹੀਂ ਹੋਇਆ 100%, ਜੇ ਉਹ ਵੀ ਹੋਵੇ ਤਾਂ ਬੰਦਾ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਨੁਕਸ ਕੱਢ ਹੀ ਲਊਗਾ ਵੀ ਚੱਲ ਆਹ ਵੀ 100% ਤੇਰਾ DNA ਆ, ਆਹ ਮੇਰਾ DNA 100% ਆਪਸ ਚ ਮਿਲਦੇ ਆ, ਪਰ ਆਹ ਮੇਰੇ ਵਾਲਾ ਉਹ ਤੇਰੇ ਵਾਲਾ। ਸੋ ਡਿਸਕ੍ਰੀਮੀਨੇਸ਼ਨ ਤਾਂ ਇੱਥੇ ਤੱਕ ਜਾਂਦੀ ਹੈ। ਰਹੀ ਗੱਲ ਮਸਲਿਆਂ ਦੀ ਕਿ ਮਸਲੇ ਕਿੱਥੋਂ ਸ਼ੁਰੂ ਹੁੰਦੇ ਨੇ, ਆ ਕੇ ਉਨ੍ਹਾਂ ਨੂੰ ਲੋਕਾਂ ਦੀ ਪੱਧਰ ਤੇ ਲੜਾਉਣ ਵਾਲੇ ਮੁੱਦਿਆਂ ਦੇ ਵਿੱਚ ਤਬਦੀਲ ਹੋ ਜਾਂਦੇ, ਚਾਹੇ ਉਹ ਲੈਂਡਲੋਰਡ ਵਰਸਿਸ ਟੈਨੈਂਟ ਦੇ ਰੂਪ ਦੇ ਵਿੱਚ ਨਜ਼ਰ ਆਵੇ, ਚਾਹੇ ਇੱਕ ਵਾਰਡ ਤੋਂ ਦੂਜੇ ਵਾਰਡ ਦੇ ਰੂਪ ਵਿੱਚ ਨਜ਼ਰ ਆਵੇ, ਚਾਹੇ ਸ਼ਹਿਰ ਦੇ ਇੱਕ ਖਿੱਤੇ ਦੇ ਮੁਕਾਬਲੇ ਦੂਜੇ ਖਿੱਤੇ ਦੇ ਮੁਕਾਬਲੇ ਨਜ਼ਰ ਆਵੇ, ਹਰ ਵੱਡਾ ਵਿਚਾਰ ਹਰ ਵੱਡੀ ਗੱਲ ਤੁਰ ਕੇ ਆਉਂਦਿਆਂ ਆਮ ਲੋਕਾਂ ਦੀ ਲੜਾਈ ਦਾ ਬਾਇਸ ਹੀ ਕਿਉਂ ਬਣ ਜਾਂਦੀ ਹੈ? ਇਸ ਸਵਾਲ ਦੇ ਉੱਤੇ ਤਾਂ ਸਾਨੂੰ ਜ਼ਰੂਰ ਚਰਚਾ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਲੜਾਈ ਹੁੰਦੀ ਹੈ ਉਹ ਆਮ ਆਦਮੀ ਦੀ ਹੀ ਕਿਉਂ ਲੜਾਈ ਹੁੰਦੀ ਹੈ? ਉਹ ਇਹ ਸਾਰੇ ਮਿਹਣੇ ਤੇਣੇ ਜੋ ਵੀ ਅਸੀਂ ਕਰਦੇ ਹਾਂ ਇਹ ਸਾਨੂੰ ਹੀ ਆਪਸ ਵਿੱਚ ਇਹ ਕਿਉਂ ਕਰਨੇ ਪੈਂਦੇ ਨੇ? ਸੋ ਮੇਰੇ ਖਿਆਲ ਵਿੱਚ ਤਾਂ ਜਿਹੜਾ ਬਿਗ ਕੁਐਸਚਨ ਹੈ ਉਹ ਸਾਡੇ ਮੂਹਰੇ ਇਹੋ ਹੋਣਾ ਚਾਹੀਦਾ। ਖੈਰ ਅੱਜ ਦਾ ਸ਼ੋਅ ਮੈਂ ਹੁਣ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਚਾਹਾਂਗਾ, ਪਰ ਪ੍ਰੋਗਰਾਮ ਤਾਂ ਚਾਹੇ ਸਮਾਪਤ ਹੋ ਗਿਆ ਪਰ ਫਿਰ ਵੀ ਸਟੂਡੀਓ ਦਾ ਨੰਬਰ ਮੈਂ ਦੱਸਦਾ, ਕੱਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅਸੀਂ ਚਾਲੂ ਰੱਖਾਂਗੇ। 416-620-1717 ਹੈ, ਜੇਕਰ ਤੁਸੀਂ ਕਿਤੇ ਸੁਣਨ ਦੇ ਵਿੱਚ ਸਿਗਨਲ ਦੀ ਦਿੱਕਤ ਆਉਂਦੀ ਹੋਵੇ ਤਾਂ 647-872-5400 ਨੰਬਰ ਸਾਡਾ ਟੈਲੀਫੋਨ ਨੰਬਰ ਹੈ, ਜਿਹਦੇ ਜ਼ਰੀਏ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਡਾਇਰੈਕਟ ਵੀ ਸੁਣ ਸਕਦੇ ਹੋ, ਤੇ ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸਵੇਰੇ 7 ਵਜੇ ਤੋਂ 9 ਵਜੇ ਤੱਕ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਜਾਂਦਾ। ਕੁਝ ਨਵੇਂ ਟੌਪਿਕ ਲੱਭਣ ਦੀ ਕੋਸ਼ਿਸ਼ ਕਰੀਦੀ ਹੈ, ਲੋਕਲਾਈਜ਼ ਇਸ਼ੂਜ਼ ਦੇ ਵੀ, ਤੇ ਤੁਸੀਂ ਵੀ ਸਾਡੇ ਨਾਲ ਸੰਪਰਕ ਜ਼ਰੂਰ ਸਾਂਝਾ ਕਰੋ, ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ। ਹੁਣ ਖਬਰਾਂ ਤੇ ਖਬਰਾਂ ਤੋਂ ਬਾਅਦ ਅਗਲਾ ਪ੍ਰੋਗਰਾਮ
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ, ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਇਤਿਹਾਸਿਕ ਟੋਰਾਂਟੋ ਆਈਲੈਂਡਸ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਮਿਸੀਸਾਗਾ ਸੜਕ ਹਾਦਸੇ ਵਿਚ ਇਕ ਰਾਹਗੀਰੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਤੇ ਹੁਣ ਖ਼ਬਰਾਂ ਵਿਸਤਾਰ ਦੇ ਨਾਲ। ਇਤਿਹਾਸਿਕ ਟੋਰਾਂਟੋ ਆਈਲੈਂਡਸ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਐਤਵਾਰ ਤੜਕੇ ਟੋਰਾਂਟੋ ਆਈਲੈਂਡਸ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਵਾਲੀ ਅੱਗ ਲੱਗਣ ਦੀ ਘਟਨਾ ਨੇ ਸ਼ਹਿਰ ਨਿਵਾਸੀਆਂ ਨੂੰ ਉਦਾਸ ਕਰ ਦਿੱਤਾ ਹੈ। 20 ਵਿਤਰੋ ਸੇਨ ਦੇ ਦੱਖਣ ਵੱਲ ਸਥਿਤ ਪ੍ਰਸਿੱਧ ਆਈਲੈਂਡ ਕੈਫੇ ਅਤੇ ਵਾਰਡਸ ਆਈਲੈਂਡ ਐਸੋਸੀਏਸ਼ਨ ਕਲੱਬ ਹਾਊਸ ਵਿਚ ਲੱਗੀ ਅੱਗ ਨੇ ਤੇਜ਼ੀ ਨਾਲ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਟੋਰਾਂਟੋ ਦੇ ਫਾਇਰ ਚੀਫ ਮੈਥਿਊ ਪੈਗ ਨੇ ਦੱਸਿਆ ਕਿ ਉਹ ਸੂਚਨਾ ਮਿਲਣ ਤੇ ਕਰੀਬ 2:15 ਘਟਨਾ ਸਥਲ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾਇਆ ਗਿਆ। ਉਸਨੇ ਕਿਹਾ ਕਿ ਅਧਿਕਾਰੀਆਂ ਨੇ ਪਹਿਲਾਂ ਅੱਗ ਨੂੰ ਹੋਰ ਅੱਗੇ ਫੈਲੇ ਜਾਣ ਤੋਂ ਰੋਕਿਆ ਤਾਂ ਕਿ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਨਾ ਹੋਵੇ। ਪੈਗ ਨੇ ਨੋਟ ਕੀਤਾ ਕਿ ਅੱਗ ਤੇ ਕਾਬੂ ਪਾਏ ਜਾਣ ਵਾਸਤੇ ਵਾਧੂ ਅਮਲੇ ਨੂੰ ਮੌਕੇ ਤੇ ਭੇਜਿਆ ਗਿਆ ਸੀ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਘਟਨਾ ਵਾਲੀ ਥਾਂ ਦੀਆਂ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਇਮਾਰਤ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਈ ਹੈ। ਉੱਥੇ ਹੁਣ ਅੱਗ ਵਿਚ ਸੜਿਆ ਮਲਬਾ ਅਤੇ ਲੱਕੜ ਦੇ ਟੁਕੜੇ ਖਿਲਰੇ ਹੋਏ ਹਨ। ਵਾਰਡਸ ਆਈਲੈਂਡ ਐਸੋਸੀਏਸ਼ਨ ਦੇ ਪ੍ਰਧਾਨ ਐਲੀਸਨ ਗਜ਼ੋਵਸਕੀ ਨੇ ਦੱਸਿਆ ਕਿ ਇਹ ਕੇਂਦਰ ਕਮਿਊਨਿਟੀ ਹਾਲ ਅਤੇ ਪਰਿਵਾਰ ਦੁਆਰਾ ਚਲਾਇਆ ਜਾਣ ਵਾਲਾ ਕਾਰੋਬਾਰ ਸੀ। ਇਮਾਰਤ ਅਸਲ ਵਿਚ ਇਸ ਭਾਈਚਾਰੇ ਦਾ ਦਿਲ ਹੈ, ਇਸ ਲਈ ਇਹ ਸਦਮੇ ਵਾਲੀ ਗੱਲ ਹੈ। ਇਹ ਇਮਾਰਤ 1937 ਵਿਚ ਵਲੰਟੀਅਰਾਂ ਦੁਆਰਾ ਬਣਾਈ ਗਈ ਸੀ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਇਕ ਮੌਸਮ ਵਿਗਿਆਨੀ ਦੇ ਅਨੁਸਾਰ ਇਸ ਵਾਰ ਕੈਨੇਡਾ ਵਿਚ ਪਿਛਲੇ 70 ਸਾਲਾਂ ਵਿਚ ਹੁਣ ਤੱਕ ਦੀ ਸਭ ਤੋਂ ਗਰਮ ਸਿਆਲ ਦੀ ਰੁੱਤ ਰਹੀ। ਇਕ ਜਲਵਾਯੂ ਵਿਗਿਆਨੀ ਦਾ ਕਹਿਣਾ ਹੈ ਕਿ ਬੇਮੌਸਮੀ ਤੌਰ ਤੇ ਉੱਚ ਤਾਪਮਾਨ ਦੇ ਬਾਵਜੂਦ ਇਸ ਵਾਰ ਦੀ ਬਸੰਤ ਰੁੱਤ ਦੀ ਸ਼ੁਰੂਆਤ ਕੁਝ ਬਰਫ਼, ਬਾਰਿਸ਼ ਅਤੇ ਧੁੱਪ ਲਿਆਉਣ ਲਈ ਪਾਬੰਦ ਲੱਗਦੀ ਹੈ। ਕੈਨੇਡਾ ਦੀ ਸਰਕਾਰ ਦੁਆਰਾ 28 ਫਰਵਰੀ ਨੂੰ ਪ੍ਰਕਾਸ਼ਿਤ ਮੌਸਮੀ ਭਵਿੱਖਬਾਣੀ ਤੋਂ ਸੰਕੇਤ ਮਿਲਦੇ ਹਨ ਕਿ ਟੋਰਾਂਟੋ ਦਾ ਮੌਸਮ ਇਸ ਵਾਰ ਆਮ ਬਸੰਤ ਰੁੱਤ ਦੇ ਹਿਸਾਬ ਨਾਲ ਵਧੇਰੇ ਗਰਮ ਰਹੇਗਾ। ਸ਼ਹਿਰ ਵਿਚ ਤਾਪਮਾਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ 70% ਹੈ। ਪੂਰਵ ਅਨੁਮਾਨ ਦੇ ਅਨੁਸਾਰ ਟੋਰਾਂਟੋ ਵਿਚ ਤਾਪਮਾਨ ਮੌਸਮੀ ਤੌਰ ਤੇ ਸਧਾਰਨੀ ਰਹਿਣ ਦੀ 19% ਸੰਭਾਵਨਾ ਹੈ ਅਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ 4% ਸੰਭਾਵਨਾ ਹੈ। ਮਾਰਚ ਅਪ੍ਰੈਲ ਅਤੇ ਮਈ ਵਿਚ ਟੋਰਾਂਟੋ ਵਿਚ ਔਸਤ ਤਾਪਮਾਨ -3 ਡਿਗਰੀ ਸੈਲਸੀਅਸ ਅਤੇ 9 ਡਿਗਰੀ ਸੈਲਸੀਅਸ ਵਿਚਕਾਰ ਹੁੰਦਾ ਹੈ। ਸੀਨੀਅਰ ਮੌਸਮ ਵਿਗਿਆਨੀ ਡੇਵਿਡ ਫਿਲੀਪਸ ਨੇ ਕਿਹਾ ਕਿ ਇੱਕ ਸੀਜ਼ਨ ਤੋਂ ਤੁਹਾਨੂੰ ਅਗਲੇ ਸੀਜ਼ਨ ਦਾ ਕੋਈ ਬਹੁਤ ਅੰਦਾਜ਼ਾ ਨਹੀਂ ਲੱਗਦਾ, ਪਰ ਸਰਦੀ ਦਾ ਮੌਸਮ ਕਿਹੋ ਜਿਹਾ ਰਿਹਾ ਅਤੇ ਫਿਰ ਬਸੰਤ ਕਿਵੇਂ ਲੰਘ ਰਹੀ ਹੈ, ਇਸ ਤੋਂ ਕੁਝ ਅਨੁਮਾਨ ਲਾਏ ਜਾ ਸਕਦੇ ਨੇ। ਫਿਲੀਪਸ ਨੇ ਕਿਹਾ ਕਿ ਕਿਉਂਕਿ ਕੈਨੇਡਾ ਵਿਚ ਔਸਤ 70 ਸਾਲਾਂ ਵਿਚ ਇਸ ਵਾਰ ਸਭ ਤੋਂ ਗਰਮ ਸਰਦੀ ਸੀ, ਬਸੰਤ ਵਿਚ ਤਬਦੀਲੀ ਆਸਾਨ ਹੋ ਜਾਵੇਗੀ। ਸਰਦੀਆਂ ਦੌਰਾਨ ਟੋਰਾਂਟੋ ਨੇ ਤਾਪਮਾਨ ਦੇ 2 ਨਵੇਂ ਰਿਕਾਰਡ ਬਣਾਏ ਅਤੇ ਇਸ ਵਾਰ ਬਰਫ ਵੀ ਬਹੁਤ ਹੀ ਘੱਟ ਪਈ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਮਿਸੀਸਾਗਾ ਸੜਕ ਹਾਦਸੇ ਵਿਚ ਇੱਕ ਰਾਹਗੀਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਮਿਸੀਸਾਗਾ ਵਿਚ ਐਤਵਾਰ ਰਾਤ ਨੂੰ ਇੱਕ ਪੈਦਲ ਯਾਤਰੀ ਨੂੰ ਇੱਕ ਵਾਹਨ ਚਾਲਕ ਦੁਆਰਾ ਟੱਕਰ ਮਾਰਨ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਟੱਕਰ ਹੁਰੋਂਟਾਰੀਓ ਸਟਰੀਟ ਅਤੇ ਬ੍ਰਿਸਟਲ ਰੋਡ ਈਸਟ ਨੇੜੇ ਹੋਈ। ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੇ ਮੌਕੇ ਤੋਂ ਇੱਕ ਪੀੜਤ ਨੂੰ ਗੰਭੀਰ ਸੱਟਾਂ ਨਾਲ ਸਥਾਨਕ ਟਰਾਮਾ ਸੈਂਟਰ ਵਿਚ ਪਹੁੰਚਾਇਆ। ਪੀੜਤ ਲਈ ਲਿੰਗ ਜਾਂ ਹੋਰ ਪਛਾਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਇਹ ਅਸਪਸ਼ਟ ਹੈ ਕਿ ਡਰਾਈਵਰ ਘਟਨਾ ਸਥਾਨ ਤੇ ਰਿਹਾ ਹੈ ਜਾਂ ਫਰਾਰ ਹੋ ਗਿਆ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਐਤਵਾਰ ਨੂੰ ਓਟਾਵਾ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਸਮੂਹਿਕ ਕਤਲੇਆਮ ਵਿਚ ਮਾਰੇ ਗਏ ਸ਼੍ਰੀਲੰਕਾਈ ਪਰਿਵਾਰ ਦੇ ਅੰਤਮ ਸੰਸਕਾਰ ਮੌਕੇ 100 ਤੋਂ ਵੱਧ ਲੋਕਾਂ ਨੇ ਹੰਝੂ ਭਰੀ ਪ੍ਰਾਰਥਨਾ ਕੀਤੀ ਅਤੇ ਸਮਾਜਿਕ ਅਤੇ ਭਾਈਚਾਰਕ ਇਕਮੁੱਠਤਾ ਅਤੇ ਹਮਦਰਦੀ ਦੀ ਦੁਆ ਮੰਗੀ। ਦਰਜਨਾ ਲੋਕ ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਯਾਦ ਕਰਨ ਲਈ ਇਸ ਬਹੁਧਰਮੀ ਇਕੱਠ ਵਿਚ ਸ਼ਾਮਿਲ ਹੋਏ। 6 ਮਾਰਚ ਨੂੰ ਓਟਾਵਾ ਦੇ ਦੱਖਣੀ ਹਿੱਸੇ ਵਿਚ ਪੈਂਦੀ ਕਮਿਊਨਿਟੀ 12 ਵੇਨ ਵਿਚ ਇਕ ਟਾਊਨ ਹਾਊਸ ਦੇ ਅੰਦਰ 2.5 ਮਹੀਨਿਆਂ ਦੀ ਬੱਚੀ ਸਮੇਤ 6 ਵਿਅਕਤੀਆਂ ਦਾ ਛੁਰੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਜਾਹਨ ਵਿਰਾਦਮੋ ਇਕ ਬੋਧੀ ਭਿਕਸ਼ੂ ਨੇ ਅੰਤਮ ਰਸਮਾਂ ਵੇਲੇ ਬੋਲਿਆ ਕਿ ਦੁਨੀਆਂ ਭਰ ਵਿਚ ਸੋਗ ਮਨਾਉਣ ਵਾਲਿਆਂ ਨੂੰ ਨਿਰਾਸ਼ਾ ਜਾਂ ਗੁੱਸੇ ਵਿਚ ਝੁਕਣ ਦੀ ਬਜਾਏ ਇਕ ਦੂਜੇ ਦਾ ਸਮਰਥਨ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ। ਪੀੜਤਾਂ ਵਿਚ 35 ਸਾਲਾ ਦਰਸ਼ਨੀ, ਇਕ ਨਾਇਕੇ ਅਤੇ ਉਸਦੇ 4 ਬੱਚੇ ਸ਼ਾਮਿਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ। ਇਸ ਕਤਲਕਾਂਡ ਦਾ ਸ਼ਿਕਾਰ ਉਨ੍ਹਾਂ ਦਾ ਇਕ ਪਰਿਵਾਰਕ ਦੋਸਤ ਵੀ ਹੋ ਗਿਆ ਸੀ। ਦਰਸ਼ਨੀ ਦੇ ਪਿਤਾ ਅਤੇ ਬੱਚਿਆਂ ਦੇ ਪਿਤਾ ਤਨੁਸ਼ਕਾ ਵਿਕਰਮ ਸਿੰਘ ਨੂੰ ਉਸਦੇ ਹੱਥਾਂ ਅਤੇ ਚਿਹਰੇ ਤੇ ਸੱਟਾਂ ਲੱਗਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਇਤਿਹਾਸਿਕ ਟੋਰਾਂਟੋ ਆਈਲੈਂਡ ਕਲੱਬ ਹਾਊਸ ਅਤੇ ਕੈਫੇ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ। ਮਿਸੀਸਾਗਾ ਸੜਕ ਹਾਦਸੇ ਵਿਚ ਇਕ ਰਾਹਗੀਰੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਓਟਾਵਾ ਵਿਚ ਮਾਰੇ ਗਏ ਭਿਆਨਕ ਕਤਲਕਾਂਡ ਦੇ ਸ਼ਿਕਾਰ ਸ਼੍ਰੀਲੰਕਾਈ ਪਰਿਵਾਰ ਨੂੰ ਅੰਤਮ ਵਿਦਾਇਗੀ ਦਿੱਤੀ ਗਈ। ਇਸੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਦਿਸ ਇਜ਼ ਰੇਡੀਓ 770 AM, ਦ ਵੌਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟ ਚੈਟ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747471।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ, ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
خدمت ذمہ داری سے بڑھ کر، تعظیم عزت سے بڑھ کر، مسکراہٹ خوشی سے بڑھ کر، تعلق رشتے سے بڑھ کر، کیونکہ انڈس ہسپتال سے بڑھ کر اپنی زکات دیجیے، پہلے سے بڑھ کر۔